ਸਾਰੇ ਹੀ ਦਰਸ਼ਨਾਂ ਦੀ ਸਫਲਤਾ ਔਰ ਪਵਿੱਤਰਤਾ ਵਾਸਤੇ ਸ਼ੋਰ ਦੀ ਡੋਲਣ ਲਿਖੇ ਚੱਲ ਕਰਿਆ ਕਰੋ। ਪਹਿਲੇ ਦਾਸ ਬੋਲਿਆ ਕਰੇਗਾ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਤੀਸਰੇ ਪਾਸੇ ਸਰ ਬੀਬੀਆਂ ਬੋਲਿਆ ਕਰੋ। ਤੀਸਰੇ ਮਨ ਦੀ ਭੁੱਖ ਦੇ ਦੇਣਾ
ਸੋਖੀਆ
ਜਿਤਨੀ ਦੇਰ ਤੱਕ ਖਿਆਲ ਬਾਹਰੋਂ ਨਹੀਂ ਰੁਕਦਾ अंतर्मुख नहीं होया करता। जितनी देर तक अंतर्मुखता नहीं आती, शब्द का बाणी का आनंद नहीं प्राप्त होता, और गुरु बाबा जी की शिक्षा जो कि लोक सहेला प्रलोक सुखी प्रलोक सहेला बनाने वाली है, उसकी समझ नहीं आया कर फिर ख्याल लूंबा नूं रोकना हर सत्संगी पुरुष का परम धर्म। पहले पहल वड्डे भाग लख 84 जून के गेड़े विच मानुख दे मिल जाए, उस तो वड्डे भाग सत्संग प्राप्त होवे, उस तो वड्डे भाग गुरु शरण प्राप्त होवे, उस तो वड्डे भाग नाम की कमाई करे, उस तो वड्डे भाग नाम जपदा जपदा नामी विच मिल जाए, जिथों विछड़ा ओदे विच मिल जाए, आत्मिक सफर खत्म है, जिथों विछड़ा ओदे विच फिर जा मिलना। आओ बाबा अमरदास जी बड़िया मुश्किल नाल और बड़ी सियाणी उम्र दे विच गुरु मिलाप होया, गुरु शरण प्राप्त हुई, गुरु अंगद देव महाराज जी की शरण विच पहुंचे। शरण विच पहुंच के चरण नाते शीश रखिया, मस्तक नुस्कला कीता, बड़ी ठंड शांति महसूस हुई, ऐसा महसूस हो रहा मानो दूसरा वैकुंठ ही दुनिया ते आया होया। लंगर गुरु के दिन रात चल रहे है, कीर्तन भक्ति सिमरन भक्ति हो रही है, सेवा भक्ति हो रही है। आप जी ने गुरु शरण विच आ के जो अमर की दात प्राप्त होंगी उसके वास्ते याचना की थी। सुनर मुंजन अमृत खोज दे, सो अमृत गुर ते पाया। अमृत की खोज दे विच देवते होर बहुत सारी दुनिया लगी ताकि अमर हो जाइए, पर अमर कर देने वाला अमृत गुरु तो बिना प्राप्त नहीं होता। सो इस दे वास्ते आप जी ने प्रार्थना की थी, प्रभु गरीब नवाज मानुख तन सफला होवे, हजूर चरनी लगाओ, अमर दी संस्कार अमर दी नाम अमर दी दात बख्श के कृपाथ करो। सासिंग पहले साढ़े नौ पातशाह वेले गुरु तेग बहादुर महाराज तक सिख नू सिखी दी दात देने वास्ते चरनावत दिता जांदा सी, पर दशमेश जी ने दसम पातशाह ने उसनू खंडे दे अमृत तब्दील किया। सोयों बाबा अमरदास जी ने गुरु चरण यूं अर्ज की थी, मिल जावे नाम आधारा गुरां पास ते हो बेनती, मिल जावे नाम आधारा गुरां पास ते हो बेनती, Thank you. ਅਰਦਾਸ ਬੇਨਤੀ ਆ। ਮਿਲੇ ਨਾਮੇ ਅਧਾਰਾ ਸੁੱਠਾ ਸੁੱਚਾ ਪਾਤਸ਼ਾਹ, ਤਾਪ ਗਿਆ ਸੰਸਾਰਾ ਪ੍ਰਤਨਾ ਟੇਕ ਸੰਤਾਂ ਵੋਟ ਤੂੰ, ਸੁੱਚਾ ਸਿਰਜਣਹਾਰਾ ਸੱਚ ਤੇਰੀ ਸਮੱਗਰੀ, ਸੱਚ ਤੇਰਾ ਪਾਤਸ਼ਾਹ, ਸੱਚ ਤੇਰੇ ਖਜ਼ੀਨੇ ਆ, ਸੱਚ ਤੇਰਾ ਦਰਬਾਰਾ, ਤੇਰਾ ਰੂਪ ਅਗਮ ਹੈ, ਅਨੂਪ ਤੇਰਾ ਦਰਸਾਰਾ, ਹਉ ਕੁਰਬਾਨੀ ਤੇਰੇ ਸੇਵਕਾਂ, ਜਿਨ ਹਰ ਨਾਮ ਪਿਆਰਾ, ਸਭੇ ਇੱਛਾ ਪੂਰੀਆਂ, ਜਾਂ ਪਾਇਆ ਅਗਮ ਅਪਾਰਾ, ਗੁਰੂ ਨਾਨਕ ਮਿਲਿਆ ਪਾਰ ਨੂੰ ਤੇਰੇ ਚਰਨਾਂ ਤੋਂ ਮਿਲਿਆ, ਗੁਰੂ ਸ਼ਰਨ ਵਿੱਚ ਆ ਕੇ ਸਿੱਖ ਨੇ ਪਹਿਲੇ ਸੰਸਕਾਰ ਅੰਮ੍ਰਿਤ, ਫਿਰ ਇਸ ਨੂੰ ਨਾਮ ਦੀ ਦਾਤ ਮਿਲਦੀ। ਤਿੰਨ ਕਿਸਮ ਦਾ ਅੰਮ੍ਰਿਤ ਮੰਨਿਆ ਗੁਰੂ ਘਰ ਦੇ, ਸੰਸਕਾਰ ਅੰਮ੍ਰਿਤ, ਨਾਮ ਅੰਮ੍ਰਿਤ, ਬ੍ਰਹਮ ਗਿਆਨ ਅੰਮ੍ਰਿਤ। ਸੰਸਕਾਰ ਪਹਿਲੇ ਨੌ ਪਾਤਸ਼ਾਹ ਵੇਲੇ ਚਰਨਾਮ੍ਰਿਤ ਦੇ ਕੇ ਚਰਨਾਮ੍ਰਿਤ ਸਿੱਖਾਂ ਪਿਲਾਇਆ, ਫਿਰ ਨਾਮ ਦੀ ਦਾਤ ਮਿਲਦੀ, ਸਿੱਖੀ ਦੀ ਦਾਤ ਮਿਲਦੀ। ਨਾਮ ਦੀ ਕਮਾਈ ਕਰਕੇ ਮਨ ਸ਼ੁੱਧ ਇਕਾਗਰ ਹੋ ਜਾਂਦਾ, ਫਿਰ ਬ੍ਰਹਮ ਗਿਆਨ ਦਾ ਅਧਿਕਾਰੀ ਹੁੰਦਾ, ਜਿਸ ਨੂੰ ਪਾ ਕੇ ਜਨਮ ਮਨ ਦੇ ਦੁੱਖਾਂ ਨੂੰ ਬਰੀ ਹੋ ਜਾਂਦਾ, ਸਦਾ ਵਾਸਤੇ ਸੁਖੀ ਹੋ ਜਾਂਦਾ। ਇਉਂ ਨਾਮ ਦੀ ਦਾਤ। ਪਰ ਗੁਰੂ ਦਸਮ ਪਾਤਸ਼ਾਹ ਜੀ ਨੇ ਇਸ ਦੇ ਵਿੱਚ ਇਸ ਰਸਮ ਦੇ ਵੀ ਤਬਦੀਲੀ ਲਿਆਂਦੀ ਹੈ, ਕਿਉਂਕਿ ਆਪ ਜੀ ਨੇ ਤੀਸਰਾ ਖਾਲਸਾ ਪੰਥ ਚਲਾਇਆ ਸਮੇਂ ਦੇ ਮੁਤਾਬਕ, ਔਰ ਇਸ ਚਾਵਰ ਦੀ ਬਜਾਏ ਆਪ ਨੇ ਖੰਡੇ ਦਾ ਅੰਮ੍ਰਿਤ ਦੇ ਰੱਖਿਆ, ਔਰ ਐਸੇ ਫਰਮਾਨ
ਖੰਡੇ ਧਾਰ ਹੋਵੇ ਜਨ ਸੁਹੇਲਾ, ਗੋਪਾਲ ਖੰਡੇ ਧਾਰ ਹੋਵੇ ਜਨ ਸੱਚੇ ਤਾਂ पौल खंडे थार होवे जन्म पौल खंडे थार होवे जन्म दात देने वास्ते नाम दी दात जिस द्वारा प्रभु का मिलाप हुंदा पहले चरणामृत की दात दी जांदी सी उस तो बाद नाम दी दात मिलदी सी सिख नूं पर गुरु कलगी तो दसम पातशाह ने तीसरा खालसा पंथ साजिया इस रस्म नूं खंडे दे अमृत दे विच तब्दील कीता कि ऐसा फरमान कीता कि वपौल खंडे थार वे जन्म सहेल और वो चरणामृत सी एक खंडे दा अमृत इस दे विच बाणिया पढ़ के बाणिया दे ने नाम दा असर भर के फिर सिख नूं नाम दी दात मिलदी पहले समयां दे विच कपड़े रंगदे हुंदे पहले उन्हां नूं पा दिता जांदा पा दे के फिर मजीठी रंग चाढ़िया जांदा इहो जिहा रंग हुंदा सी कपड़े दियां थजियां हो जांदियां रंग नहीं सी उतरदा इसी तरह जिसनू नाम दी रंगन चाढ़नी होवे गुरु उसनू पहले पा दिंदा उसदे मन कंडे दे अमृत दा पा दे के फिर नाम दी रंगन चाढ़दा जिसनू नाम दी रंगन चढ़ गई देखदे नी बंद बंद कटवा दिते आरियां दे नाल चीरे गए टोटे टोटे हो गए पर वह रंग नहीं उतरिया काया कापर चीर बहुत खारे ਹਰ ਰੰਗ ਨਾ ਲਹੇ ਸੁਭਾਗਾ ਇਹ ਰੰਗ ਫਿਰ ਲਿੰਦਾ ਨੀ ਤਾਂ ਤੇ ਆਓ ਬਾਬਾ ਅਮਰਦਾਸ ਜੀ ਨੇ ਪ੍ਰਾਰਥਨਾ ਕੀਤੀ ਗਰੀਬ ਨਵਾਜ ਬੇਅੰਤ ਜਨਮ ਪ੍ਰਭੂ ਤੇ ਵਿਛੜ ਕੇ ਗੁਜ਼ਾਰੇ ਮਿਹਰ ਕਰੋ ਚਰਨਾ ਦਾ ਅੰਮ੍ਰਿਤ ਔਰ ਨਾਮ ਦੀ ਦਾਤ ਬਖਸ਼ ਕੇ ਕਿਰਤਾਰ ਕਰੋ ਸਾਧ ਸਿੰਘ ਗੁਰਸਿੱਖੀ ਦਾਤ ਦੇਣ ਵੇਲੇ ਆਪ ਜੀ ਨੇ ਜਲਾਮਰ ਦੀ ਦਾਤ ਦੇ ਕੇ ਤੇ ਨਾਮ ਦੀ ਦਾਤ ਬਖਸ਼ੀ ਚਲੋ ਯਾਨੀ ਸੰਸਕਾਰ ਅੰਮ੍ਰਿਤ ਦੂਸਰੇ ਨਾਮ ਅੰਮ੍ਰਿਤ ਅੰਮ੍ਰਿਤ ਉਸ ਵਸਤੂ ਨੂੰ ਕਹਿੰਦੇ ਜਿਹੜੀ ਅਮਰ ਕਰ ਦੇਵੇ ਜਨ ਮਨ ਤੋਂ ਰਹਿਤ ਕਰ ਦੇਵੇ ਤਤਿਉਂ ਅੱਜ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਿੱਖ ਨੇ। ਸੋ ਪਹਿਲੇ ਹੀ ਬਰਤਨ ਸ਼ੁੱਧ ਸੀ ਕਿਉਂਕਿ ਤੀਰਥ ਯਾਤਰਾ ਸ਼ਿਸ਼ਟਾਚਾਰ ਆਦਿ ਸਾਰੀਆਂ ਗੱਲਾਂ ਪਹਿਲੇ ਪਾਈਆਂ ਜਾਂਦੀਆਂ ਸਨ। ਲੋੜ ਤਾਂ ਸਿਰਫ ਕਿਰਪਾ ਦੀ ਸੀ, ਅੰਦਰ ਨਾਮ ਦੀ ਲੱਗ ਗਈ। ਜਿਵੇਂ ਚਸ਼ਮੇ ਚੋਂ ਪਾਣੀ ਨਿਕਲਦਾ ਰਹਿੰਦਾ ਇੱਥੇ ਪੈ, ਇਉਂ ਅੰਦਰ ਨਾਮ ਦੀ ਲਿਪ ਲੱਗ ਗਈ। ਕੁਛ ਦਿਨ ਇਸ ਮਸਤੀ ਵਿੱਚ ਗੁਜ਼ਾਰੇ, ਫਿਰ ਸੋਚਿਆ ਮਨਾ, ਮਨ ਦੀ ਸਫਲਤਾ ਤਾਂ ਭਜਨ ਨਾਲ ਹੈ, ਸਰੀਰ ਵੀ ਸਫਲਾ ਕਰਨਾ ਚਾਹੀਦਾ। ਉਮਰ ਥੋੜ੍ਹੀ ਰਹਿੰਦੀ ਹੈ, ਪਤਾ ਨਹੀਂ ਕਿਸ ਵੇਲੇ ਕਾਲ ਨੇ ਝਪੱਟਾ ਮਾਰਨਾ ਹੈ। ਉਸ 'ਤੇ ਪਹਿਲੇ ਪਹਿਲੇ ਮੋਕਸ਼ ਰੂਪੀ ਕਾਰਜ ਸਿੱਧ ਹੋ ਜਾਣਾ ਚਾਹੀਦਾ। ਇੱਕ ਖੇਤ ਨੂੰ ਜ਼ਿਮੀਂਦਾਰ ਇਕੱਲਟ ਜੋੜਦਾ ਹੈ ਅਤੇ ਜਿਤਨਾ ਵਕਤ ਇਉਂ ਉਸਨੂੰ ਸਿੰਜਣ ਨੂੰ ਲੱਗਦਾ, ਅਗਰ ਦੋ ਜੋੜ ਦੇਵੇ ਅੱਧਾ ਵਕਤ ਲੱਗਦਾ। ਇਸੇ ਤਰ੍ਹਾਂ ਆਪਣੇ ਸੋਚਿਆ ਸਰੀਰ ਕਰਕੇ ਸੇਵਾ ਕਰਨੀ ਚਾਹੀਦੀ ਹੈ ਔਰ ਮਨ ਕਰਕੇ ਭਜਨ ਕਰਨਾ ਚਾਹੀਦਾ। ਪਹਿਲੇ ਸਮਿਆਂ ਵਿੱਚ ਲੋਕ ਕਠਨ ਤਪੱਸਿਆਵਾਂ ਕਰਦੇ ਹੁੰਦੇ, ਗਰਮੀਆਂ ਸਰਦੀਆਂ ਭੁੱਖ ਪਿਆਸਾਂ ਚੱਲਦੇ, ਤਪੱਸਿਆ ਪ੍ਰਤੀਕਸ਼ਾ ਕਰਦੇ। ਲੇਕਿਨ ਇਹ ਕਲਯੁੱਗ ਦੇ ਜ਼ਮਾਨੇ ਦੇ ਲੋਕਾਂ ਦੇ ਸਰੀਰ ਉਤਨੇ ਬਲੀ ਨਰੋਏ ਤਕੜੇ ਨਹੀਂ। ਇਸ ਸਮੇਂ ਦੇ ਵਿੱਚ ਗੁਰੂ ਜੀ ਨੇ ਸੇਵਾ ਨੂੰ ਉਸ ਤਪੱਸਿਆ ਨਾਲ ਜ਼ਿਆਦਾ ਤਰਜੀਹ ਦਿੱਤੀ ਹੈ। ਦੱਸਿਆ ਤਪੱਸਿਆ ਗਰਮੀ ਸਰਦੀ ਸਰੀਰ 'ਤੇ ਚੱਲਣ ਨਾਲੋਂ ਸੇਵਾ ਦਾ ਫਲ ਉਦੋਂ ਬਹੁਤ ਵੱਡਾ ਹੈ। ਕੋਈ 6 ਮਹੀਨੇ ਯਾਨੀ 6 ਸਾਲ ਗਰਮੀ ਦੇ ਮਹੀਨੇ ਦੁਨੀਆਂ ਤਾਪੇ, ਉੱਧਰ 6 ਮਹੀਨੇ ਗੁਰੂ ਕੇ ਲੰਗਰ ਦੀ ਗਰਮੀ ਦੇ ਮੌਸਮ ਵਿੱਚ ਸੇਵਾ ਕਰਦੇ, ਉਦੋਂ ਵੀ ਵਿਸ਼ੇਸ਼ ਫਲ ਹੈ। ਸਰਦੀ ਦੇ ਮੌਸਮ ਵਿੱਚ ਕੋਈ ਜਲ ਧਾਰੇ ਆਦਿ ਕਰੇ 6 ਸਾਲ ਮੁਤਵਾਤਰ, ਲੇਕਿਨ ਸਰਦੀ ਦੇ ਮੌਸਮ ਵਿੱਚ 6 ਮਹੀਨੇ ਗੁਰੂ ਕੇ ਲੰਗਰ ਦੀ ਸੇਵਾ ਉਦੋਂ ਵੀ ਵਿਸ਼ੇਸ਼ ਫਲ ਰੱਖਦੀ ਹੈ। ਅਤੇ ਸੇਵਾ ਦੀ ਬਜਾਏ ਗੁਰੂ ਜੀ ਯਾਨੀ ਤਪ ਦੀ ਬਜਾਏ ਗੁਰੂ ਜੀ ਨੇ ਸੇਵਾ ਰੱਖੀ ਔਰ ਪ੍ਰਾਣਾਯਾਮ ਦੇ ਥਾਂ ਨਾਮ ਸਿਮਰਨ ਦੀਆਂ ਯੁਕਤੀਆਂ ਉਕਤੀਆਂ ਚਲਾਈਆਂ। ਸੇਵਾ ਦੀ ਵਾਪਸੀ ਦੱਸ ਦਿਨ
ਪਗਲ ਤਰ ਜਾਈਂਦਾ ਸਤਿਗੁਰ ਦੀ ਸੇਵਾ, ਪਗਲ ਤਰ ਜਾਈਂਦਾ ਸਤਿਗੁਰ ਦੀ
ਕਰੜੀ ਸੁਖਸਾ ਨਜ਼ਰ ਕਰੇ ਜਿਸ ਆਪਣੀ ਇਸ ਲਾਏ ਹੇਤ ਪਿਆਰ, ਸਤਿਗੁਰ ਕੀ ਸੇਵਾ ਲੱਗਿਆ ਹੋ ਜਲ ਤਲੇ ਸੰਸਾਰ। ਸੰਸਾਰ ਸਮੁੰਦਰ ਨੂੰ ਤਾਰਨ ਵਾਸਤੇ ਗੁਰੂ ਦੀ ਸੇਵਾ ਜਹਾਜ਼ ਰੂਪ ਹੈ। ਸਵਿਓਂ ਆਪ ਜੀ ਨੇ ਵਿਚਾਰ ਕੀਤੀ ਵੀ ਸਰੀਰ ਕਰਕੇ ਸੇਵਾ ਕਰਨੀ ਚਾਹੀਦੀ ਹੈ, ਮਨ ਕਰਕੇ ਭਜਨ ਕਰਨਾ ਚਾਹੀਦਾ, ਵੱਡਾ ਜੋੜ ਦੇਣਾ ਚਾਹੀਦਾ। ਇਉਂ ਵਿਚਾਰ ਕੀਤੀ। ਪਹਿਲੇ ਸਮੇਂ ਚ ਲੋਕ ਕਿਹੋ ਜਿਹੇ ਤਪ ਕਰਦੇ ਹੁੰਦੇ। ਇੱਕ ਦਫ਼ਾ ਦਾ ਜ਼ਿਕਰ, ਕਿਸੇ ਵੱਡੇ ਪਹਾੜੇ ਜੰਗਲ ਬਿਆਬਾਨ ਵਿੱਚ ਬਹੁਤ ਸਾਰੇ ਤਪੱਸੀ ਤਪ ਕਰਦੇ ਹਨ। ਕੋਈ ਰਾਜ ਦੀ ਇੱਛਾ ਰੱਖ ਕੇ ਤਪ ਕਰ ਰਿਹਾ, ਕੋਈ ਸਵਰਗ ਦੀ ਇੱਛਾ ਰੱਖ ਕੇ ਤਪ ਕਰਦਾ ਹੈ, ਕੋਈ ਪ੍ਰਭੂ ਪ੍ਰਾਪਤੀ ਦੀ ਇੱਛਾ ਰੱਖ ਕੇ ਤਪ ਕਰਦਾ ਹੈ, ਕੋਈ ਕੁਛ ਕੋਈ ਕੁਛ। ਇੱਕ ਮੰਕ ਨਾਮ ਕਰਕੇ ਰਿਸ਼ੀ ਹੋਇਆ, ਉਹ ਵੀ ਤਪੱਸਿਆ ਕਰਦਾ। ਕਿਵੇਂ? ਉਹ ਸਿਰਫ ਘਾਹ ਖਾ ਕੇ ਗੁਜ਼ਾਰਾ ਕਰਦਾ, ਯਾਨੀ ਉਹਦੀ ਖੁਰਾਕ ਘਾਹ ਸੀ ਹਰਾ। ਕਾਫ਼ੀ ਦੇਰ ਤੱਕ ਇਉਂ ਤਪੱਸਿਆ ਕਰਦਾ ਰਿਹਾ। ਵੈਰਾਟ ਦਾ ਧਿਆਨ ਨਹੀਂ ਸੀ, ਪਰਮੇਸ਼ਰ ਦੇ ਤਿੰਨ ਸਰੂਪ ਮੰਨੇ, ਨਿਰਗੁਣ, ਸਰਗੁਣ ਅਤੇ ਵੈਰਾਟ। ਸੋ ਇੱਕ ਦਿਨ ਕੁਦਰਤੀ ਉਸਦੀ ਉਂਗਲੀ ਨੂੰ ਚੀਰਾ ਆ ਗਿਆ। ਚੀਰਾ ਆਉਣ ਦੇ ਬਜਾਏ ਖੂਨ ਦੇ ਉਸਦੀ ਉਂਗਲੀ ਵਿੱਚੋਂ ਹਰਾ ਪਾਣੀ ਨਿਕਲਿਆ। ਖੁਸ਼ੀ ਵਿੱਚ ਨੱਚਣਾ ਸ਼ੁਰੂ ਕਰ ਦਿੱਤਾ ਉਸਨੇ। ਉਸਦੇ ਤਪੋ ਬਲ ਕਰਕੇ ਸਾਰੀ ਪ੍ਰਿਥਵੀ ਨੱਚ ਉੱਠੀ। ਕਈਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਮਸਤੀ ਵਿੱਚ ਨੱਚੀ ਜਾਂਦਾ, ਕਿਸੇ ਦੀ ਸੁਣਦਾ ਹੀ ਨਹੀਂ। ਸ਼ਿਵਾ ਨੂੰ ਕਿਹਾ, ਤੁਸੀਂ ਸਮਝਾਓ। ਸ਼ਿਵ ਜੀ ਆ ਕੇ ਕਹਿੰਦੇ, ਰਿਸ਼ੀ ਜੀ ਕੀ ਗੱਲ ਹੈ, ਕਿਸ ਖੁਸ਼ੀ ਵਿੱਚ ਨੱਚ ਰਹੇ ਹੋ? ਉਹ ਕਹਿੰਦੇ, ਮੈਨੂੰ ਖੁਸ਼ੀ ਹੋਵੇ ਨਾ, ਮੈਂ ਖਾਸ ਖਾ ਖਾ ਕੇ ਤਪ ਕੀਤਾ, ਰੋਟੀ ਆਦਿ ਕੁਛ ਨਹੀਂ ਖਾਧਾ। ਇਹੋ ਜਿਹਾ ਤਪ ਕੀਤਾ, ਮੇਰੇ ਸਰੀਰ ਵਿੱਚ ਖੂਨ ਨਹੀਂ ਹਰਾ ਪਾਣੀ, ਇਸ ਗੱਲ ਦੀ ਖੁਸ਼ੀ ਹੋਈ। ਸ਼ਿਵ ਜੀ ਕਹਿੰਦੇ, ਬਸ ਆਹੀ ਗੱਲ ਹੈ? ਉਹ ਕਹਿੰਦੇ, ਥੋੜ੍ਹੀ ਜਿਹੀ ਗੱਲ ਹੈ ਕਿਤੇ। ਸ਼ਿਵ ਜੀ ਕਹਿਣ ਲੱਗੇ, ਮੈਂ ਸਵਾਹ ਘੋੜ ਘੋੜ ਪੀਣਾ ਰਿਹਾ, ਘਾਹ ਵੀ ਨਹੀਂ ਖਾਧਾ, ਮੇਰੀ ਉਂਗਲੀ ਨੂੰ ਚੀਰਾ ਦਿੱਤਾ। ਉਸਦੀ ਉਂਗਲੀ ਨੂੰ ਚੀਰਾ ਦਿੱਤਾ ਤਾਂ ਸੁੱਕੀ ਸਵਾਹ ਡਿੱਗੀ। ਯਾਨੀ ਕਹਿਣ ਲੱਗੇ, ਮੇਰੇ ਸਰੀਰ ਵਿੱਚ ਪਾਣੀ ਵੀ ਨਹੀਂ ਹੈ, ਮੈਨੂੰ ਇੰਨੀ ਖੁਸ਼ੀ ਤਦ ਵੀ ਨਾ। ਪੈਰੀਓਂ ਇਹੋ ਜਿਹਾ ਤਪ ਲੋਕ ਕਰਦੇ ਹੁੰਦੇ ਸੀ। ਬਾਬਾ ਅਮਰਦਾਸ ਜੀ ਨੇ ਸੋਚਿਆ, ਕਲਯੁਗ ਦੇ ਜ਼ਮਾਨੇ ਵਿੱਚ ਗੁਰੂ ਸੰਗਤ ਦੀ ਸੇਵਾ ਉਸ ਤਪੱਸਿਆ ਨਾਲ ਬਹੁਤ ਮਹਾਨ ਫਲ ਰੱਖਦੀ ਹੈ, ਤਾਂ ਤੇ ਸਰੀਰ ਕਰਕੇ ਸੇਵਾ ਕਰਨੀ ਚਾਹੀਦੀ ਹੈ, ਮਨ ਕਰਕੇ ਭਜਨ, ਜਲਦੀ ਪਰਮੇਸ਼ਰ ਪ੍ਰਾਪਤੀ ਰੂਪੀ ਕਾਰਜ ਸਿੱਧ ਹੋ ਜਾਵੇ। ਉਹਨਾਂ ਨੇ ਇਸੀ ਤਰ੍ਹਾਂ ਹੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕਿਹੋ ਜਿਹੀ ਸੇਵਾ ਕਰਦੇ ਹਨ? ਸਤਸੰਗ ਦੇ ਜੂਠੇ ਬਰਤਨ ਮਾਂਜਣੇ, ਲੰਗਰ ਵਾਸਤੇ ਪਾਣੀ ਧੋਣਾ, ਸਤਸੰਗ ਦੇ ਜੁੱਤੇ ਚਾੜਨੇ, ਝਾੜੂ ਦੇਣੇ, ਔਰ ਬਹੁਤ ਕਿਸਮ ਦੀ ਸੇਵਾ ਜਿਹੋ ਜਿਹੀ ਮਿਲ ਗਈ, ਇਉਂ ਸੇਵਾ ਰੂਪੀ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਆਪਨੇ ਆਪਣੇ ਸ਼ੌਕ ਦੇ ਵਿੱਚ ਇੱਕ ਇਹੋ ਜਿਹੀ ਸੇਵਾ ਆਰੰਭੀ। ਗੁਰੂ ਅੰਗਦ ਦੇਵ ਮਹਾਰਾਜ, ਭਾਵੇਂ ਸਾਰੇ ਦਸੇ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਆਉਂਦਾ, ਜਾਮ ਜਾਮਨੀ ਜਾ ਕੇ ਕਿਰਪਾ, ਅੰਮ੍ਰਿਤ ਵੇਲੇ ਪਹਿ ਸਵਾ ਪਹਿ ਰਾਤਰੇ ਨੇ ਉੱਠਣਾ, ਸਵਰਗ ਦਾਤਨ ਕੁਰਲਾ ਇਸ਼ਨਾਨ ਆਦਿ ਕਰਕੇ ਸੋਇ ਸਰੂਪ ਦੇ ਧਿਆਨ ਵਿੱਚ ਮਗਨ ਹੋਣਾ। ਸੋ ਇਹ ਚਲਾ ਰਿਹਾ। ਜੰਗੂ ਜਦਾਲ ਦੇ ਦੌਰਾਨ ਵਿੱਚ ਵੀ ਉਪਾਸ਼ਨਾ ਇਸੀ ਤਰ੍ਹਾਂ ਲਈ। ਆਪ ਜੀ ਨੇ ਰਾਤ ਦੇ ਸਤਸੰਗ ਤੋਂ ਪਹਿ ਸਵਾ ਪਹਿ ਰਾਤ ਗਈ ਤੋਂ ਬਾਅਦ ਮੋਢੇ ਤੇ ਗਾਗਰ ਉਠਾਉਣੇ, ਖਡੂਰ ਸਾਹਿਬ ਤੋਂ ਦਰਿਆ ਬਿਆਸ ਵੱਲ ਨੂੰ ਚੱਲ ਪੈਣਾ। ਅੱਜ ਤੇ ਇਹਨੇ ਦੋ ਕੁ ਦੇ ਫਾਸਲੇ ਤੇ ਇੱਕ ਉੱਚਾ ਜਿਹਾ ਥੜਾ ਬਣਾ ਛੱਡਿਆ ਸੀ, ਉੱਥੇ ਖੜਕੇ, ਕਿਉਂਕਿ ਦੋ ਕੁ ਪੁਟਫੇਰੇ ਜਾਣਾ, ਫਿਰ ਅਰਦਾਸ ਕਰਨੀ, ਬੇਨਤੀ ਕਰਨੀ, ਗਰੀਬ ਨਵਾਜ਼ ਹਿਮਾ ਕਰਨਾ, ਹਜ਼ੂਰ ਵੱਲ ਪਿੱਠ ਹੋ ਰਹੀ, ਦਰਿਆ ਬਿਆਸ ਵੱਲ ਮੂੰਹ ਕਰਨਾ, ਉੱਥੋਂ ਜਲਦੀ ਗਾਗਰ ਭਰਨੀ, ਉਸ ਉੱਚੇ ਥਾਂ ਰੱਖ ਕੇ ਦਮ ਲੈਣਾ, ਤੇ ਫਿਰ ਉਸ ਜਲ ਦੇ ਨਾਲ ਆ ਕੇ ਗੁਰੂ ਜੀ ਦਾ ਇਸ਼ਨਾਨ ਕਰਵਾਉਣਾ। ਇਹ ਪ੍ਰਤਿਗਿਆ ਕੀਤੀ ਰੋਜ਼ਾਨਾ ਇਹ ਸੇਵਾ। ਕਿਉਂ ਇਹ ਕਠਨ ਤਪੱਸਿਆ ਆਰੰਭੀ, ਸਾਧਸੰਗ ਕਠਨ ਸੇਵਾ ਆਰੰਭੀ। ਸੇਵਾ ਭਜਨ ਵਿੱਚ ਬੜੀ ਬੜੀਆਂ ਬਰਕਤਾਂ। ਸਵਿਓਂ ਕਈ ਸਾਲ ਇਸੀ ਤਰ੍ਹਾਂ ਸੇਵਾ ਕੀਤੀ। ਸੇਵਾ ਕਰਨ ਵਾਸਤੇ ਸਾਧਸੰਗ ਉੱਚੀ ਤੇ ਸੁੱਚੀ ਮਤ ਦੀ ਲੋੜ ਹੈ। ਮੁਰਦਾ ਹੋਵੇ ਤਦ ਸੇਵਾ ਹੁੰਦੀ ਹੈ, ਮੁਰਦਾ ਹੋਏ ਮੁਰੀਦ ਨਾਲ ਗੱਲੀ ਹੋਣਾ, ਮੁਰਦਾ ਹੋਏ ਮੁਰੀਦ ਗੁਰੂ ਗੋਰ ਸਮਾਵੇ, ਮੁਰਦੇ ਦੀ ਨਿਆਈ ਜਦੋਂ ਮਰੀਜ਼ ਹੋ ਜਾਏ ਫਿਰ ਉਹ ਪੂਰੀ ਪੂਰੀ ਗੁਰੂ ਦੀ ਸੇਵਾ ਕਰ ਸਕਦਾ ਹੈ। ਸੋ ਇਉਂ ਫਰਮਾਉਂਦੇ ਨੇ ਭਾਈ ਗੁਰਦਾਸ
ਮੁਰਦਾ ਹੋਏ ਨਾ ਮੁਰੀਦ ਗੱਲੀ ਪਾਣਾ ਮੁਰਦਾ ਹੋਏ ਨਾ ਮੁਰੀਦ ਗੱਲੀ ਪਾਣਾ
ਸ਼ੁਕਰ ਸ਼ਹੀਦ ਪਰਮ ਪਉ ਖੋਵਣਾ ਗੋਲਾ ਮੁੱਲ ਖਰੀਦ ਕਾਰੇ ਜੋਵਣਾ ਨਾ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਪੱਖੇ ਦੀ ਤਾਗੀਤ ਪਗਮਲ ਧੋਵਣਾ ਇਤਿਹਾਸ ਮੁਰਦੇ ਦੀ ਨਿਆਈ ਹੋ ਕੇ ਮਰੀਦ ਸੇਵਾ ਕਰਕੇ ਫਿਰ ਉੱਚ ਮੁਰਾਤਬਾ ਹਾਸਲ ਕਰਦਾ। ਤਿੰਨ ਕਿਸਮ ਦੇ ਮਰੀਦ ਹੁੰਦੇ ਨੇ, ਮੁਰੀਦ, ਮੁਰੀਦ ਏ ਸਾਧਕ, ਮੁਰੀਦ ਏ ਫਿਦਾਈ, ਸਿੱਖ। ਸਿੱਖ ਸਿਦਕੇ ਸਿੱਖ, ਮਰਜੀਵੜੇ ਸਿੱਖ, ਸਵੇਂ ਇਹਨਾਂ 'ਚ ਦਰਜਾ ਹੈ। ਮਰਜੀਵੜੇ ਜਿਨ ਆਪਣਾ ਸਭ ਕੁਛ ਹੀ ਗੁਰੂ 'ਤੇ ਕੁਰਬਾਨ ਕਰ ਦਿੱਤਾ ਹੁੰਦਾ, ਸਵੇਂ ਬਾਬਾ ਅਮਰਦਾਸ ਜੀ ਨੇ ਸੇਵਾ ਇਹ ਇਸ ਤਰੀਕੇ ਸਿਰ ਸੇਵਾ ਹੁੰਦੀ ਹੈ। ਫਿਰ ਕਈ ਗੁਣ ਹੋਰ ਧਾਰਨ ਕਰਨੇ ਹਨ। ਸਬਰ ਸ਼ੁਕਰ ਸ਼ਹੀਦ ਪਰਮ ਪਉ ਖੋਵਣਾ, ਸੇਵਾ ਕਰਦੇ ਹਾਂ, ਭਜਨ ਕਰਦੇ ਹਾਂ, ਮਨ ਦੀ ਸ਼ੁੱਧੀ ਹੋਈ ਇਕਾਗਰਤਾ ਦੁਆਰਾ ਕਈ ਸ਼ਕਤੀਆਂ ਪੈਦਾ ਹੁੰਦੀਆਂ, ਉਹਨਾਂ ਨੂੰ ਜ਼ਾਹਰ ਨਾ ਕਰਨਾ, ਉਹਨਾਂ ਨੂੰ ਜਰਨਾ, ਇਹ ਵੀ ਉਸ ਵਿੱਚ ਪਾਇਆ ਜਾਂਦਾ। ਸਬਰ ਔਰ ਸ਼ੁਕਰ ਦੇ ਦੋ ਗੁਣ ਧਾਰਨ ਕਰਨੇ ਚਾਹੀਦੇ ਹਨ। ਇੱਕ ਦਫ਼ਾ ਦਾ ਜ਼ਿਕਰ, ਰੂਮ ਦਾ ਬਾਦਸ਼ਾਹ, ਉਸਨੂੰ ਬੰਦਗੀ ਕਰਨ ਦਾ ਸ਼ੌਕ ਜਾ ਗਿਆ। ਰੱਬ ਦੀ ਬੰਦਗੀ ਵਿੱਚ ਉਸਦਾ ਪ੍ਰੇਮ ਲੱਗਾ। ਸੋ ਵਿਚਾਰਾਂ ਰੋਜ਼ ਹੁੰਦੀਆਂ ਹਨ। ਇੱਕ ਦਫ਼ਾ ਕਿਸੇ ਨੇ ਇਹ ਰਮਜ਼ ਮਾਰੀ, ਸਬਰ ਸ਼ੁਕਰ ਤੋਂ ਬਿਨਾਂ ਬੰਦਗੀ ਰੱਬ ਦੀ ਦਰਗਾਹ ਵਿੱਚ ਕਬੂਲ ਨਹੀਂ ਪੈਂਦੀ। ਸਬਰ ਅਤੇ ਸ਼ੁਕਰ ਦੇ ਮੈਨੇ ਪੁੱਛਦਾ ਹੈ ਵਿਦਵਾਨਾਂ ਪਾਸੋਂ, ਉਲਮਾਵਾਂ ਪਾਸੋਂ, ਲੇਕਿਨ ਤਸੱਲੀ ਬਖਸ਼ ਜਵਾਬ ਨਹੀਂ ਮਿਲ ਰਿਹਾ। ਅਖੀਰ ਕਿਸੇ ਨੇ ਕਿਹਾ ਇਸਦਾ ਤਸੱਲੀ ਬਖਸ਼ ਜਵਾਬ ਦਿੱਲੀ ਦੀ ਜੇਲ੍ਹ ਵਿੱਚ ਔਰੰਗਜ਼ੇਬ ਬਾਦਸ਼ਾਹ ਦੀ ਹਕੂਮਤ ਸੀ, ਉਦੋਂ ਉਹਦੀ ਜੇਲ੍ਹ ਵੀ ਸਰਮਦ ਨਾਮ ਕਰਕੇ ਫਕੀਰ ਹੈ, ਉਸ ਤੋਂ ਮਿਲੇਗਾ। ਸਰਮਦ ਕੌਣ ਸੀ? ਦਿੱਲੀ ਦੇ ਇੱਕ ਚੰਗੇ ਤਨਾੜ ਘਰਾਣੇ ਦਾ ਇੱਕੋ ਹੀ ਲੜਕਾ। ਉਹਦੇ ਮਾਤਾ ਪਿਤਾ ਚੜ੍ਹਾਈ ਕਰ ਗਏ, ਉਸਦੀ ਵੱਡੇ ਭਾਗਾਂ ਕਰਕੇ ਬੈਠ ਉੱਠੇ ਫਕੀਰਾਂ ਪਰਮੇਸ਼ਰ ਦੇ ਪਿਆਰਿਆਂ, ਰੱਬ ਦੇ ਪਿਆਰਿਆਂ ਵਿੱਚ ਹੋ ਗਈ। ਇਨਸਾਨ ਜਿਹੋ ਜਿਹੀ ਸੰਗਤ ਕਰਦਾ ਰਹਿੰਦਾ ਵੈਸੇ ਹੀ ਬਣ ਜਾਇਆ ਕਰਦਾ ਹੈ। ਸੋ ਇਸ ਕਰਕੇ ਹੌਲੀ 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 ਉਹ ਉੱਚ ਕੋਟੀ ਦਾ ਫਕੀਰ ਹੋ ਗਿਆ। ਸੋ ਉਹਦੀ ਬਿਰਤੀ ਚੜ ਗਈ, ਆਤਮ ਰੂੜ ਹੋ ਗਈ। ਅੱਠੇ ਪੈਰ ਪ੍ਰਭੂ ਦੇ ਵਿੱਚ, ਜਿੱਥੇ ਦੁੱਖ ਸੁੱਖ ਦੰਦ ਦਾ ਨਾਮ ਨਿਸ਼ਾਨ ਨਹੀਂ, ਉਹਦੀ ਬਿਰਤੀ ਚੁੰਮਦੀ ਹੈ। ਚੌਂਕ ਵਿੱਚ ਦਿੱਲੀ ਦੇ ਵਿੱਚ ਖੜਾ ਰਹਿੰਦਾ ਦਿਗੰਬਰ ਹੋ ਗਿਆ। ਔਰੰਗਜ਼ੇਬ ਬਾਦਸ਼ਾਹ ਨੇ ਇਹਦਾ ਭਰਾ ਇੱਕ ਦਾਰਾ ਸ਼ਿਕੋਹ ਸੀ ਜੋ ਕਿ ਹਜ਼ਰਤ ਮੀਆਂ ਮੀਰ ਦਾ ਮੁਰੀਦ ਸੀ, ਉਸਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ। ਉਹ ਗੁਰੂ ਸੱਤਵੇਂ ਪਾਤਸ਼ਾਹ ਰਹਿ ਸਾਹਿਬ ਮਹਾਰਾਜ ਜੀ ਦੇ ਚਰਣਾਂ ਵਿੱਚ ਪਹੁੰਚਿਆ ਸੀ ਕੀਰਤਪੁਰ ਸਾਹਿਬ। ਉਹਨਾਂ ਨੇ ਜਥਾ ਯੋਗ ਉਸਦੀ ਕੁਛ ਮਦਦ ਕੀਤੀ ਸੀ। ਸੋਇਓ ਇਹ ਸਰਮਦ ਔਰ ਦਾਰਾ ਸ਼ਿਕੋਹ ਕਈ ਦਫ਼ਾ ਇਸਨੂੰ ਮਿਲਦਾ, ਕਿਉਂਕਿ ਰੱਬ ਦੇ ਬੰਦਿਆਂ ਦੀ ਪ੍ਰੀਤ ਰੱਬ ਦੇ ਬੰਦੇ ਨਾਲ ਹੀ ਹੁੰਦੀ ਹੈ। ਸੋ ਇਸ ਕਰਕੇ ਇਉਂ ਸੀ। ਸੋ ਇਹ ਜਿਸ ਵਕਤ ਕਈ ਦਫ਼ਾ ਮਿਲਣ ਗਿਆ ਲਾਉਂਦਾ, ਇਹ ਗੱਲ ਔਰੰਗਜ਼ੇਬ ਦੇ ਪਾਸ ਵੀ ਪਹੁੰਚਦੀ, ਉਸਨੂੰ ਬੁਰੀ ਪਾਸ ਦੀ। ਸੋ ਇਹ ਕਹਿੰਦਾ ਹੁੰਦਾ ਵੀ ਦਾਰਾ ਸ਼ਿਕੋਹ ਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਹੋਈ ਹੈ। ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਨੇ ਮਰਵਾ ਦਿੱਤਾ ਕਿਵੇਂ ਨਾ ਕਿਵੇਂ, ਕਾਫ਼ੀ ਦੇਰ ਵਿੱਚ ਗ੍ਰਿਫ਼ਤਾਰ ਕਰ ਕਰਾ ਕੇ। ਸੋ ਇਹ ਕਹਿੰਦਾ ਸੱਚੀ ਬਾਦਸ਼ਾਹੀ ਸ਼ੱਕ ਵੀ ਕੀ ਹੈ ਸਾਧ ਸਿੰਘ, ਹਰ ਇਨਸਾਨ ਦੇ ਅੰਦਰ ਸੱਚੀ ਬਾਦਸ਼ਾਹੀ ਛੁਪੀ ਹੋਈ ਹੈ। ਜਿਸਨੇ ਨਾਮ ਅਭਿਆਸ ਕਰਕੇ ਬਾਹਰੋਂ ਬਿਰਤੀ ਨੂੰ ਸੰਕੋਚ ਕੇ ਅੰਤਰਮੁਖ ਕਰ ਲਏ ਉੱਥੇ ਪਹੁੰਚਾ ਦਿੱਤਾ, ਉਹ ਬਾਦਸ਼ਾਹ ਦਾ ਬਾਦਸ਼ਾਹ ਬਣ ਗਿਆ। ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰਤੇ ਪਾਤਸ਼ਾਹ, ਜਿਸਨੂੰ ਬਖਸ਼ੇ ਸਿਵਸਾਲਾ ਨਾਮ ਪਾਤਸ਼ਾਹੀ ਪਾਤਸ਼ਾਹ। ਸਹੀਓ ਇਹ ਕਹਿੰਦਾ ਹੁੰਦਾ ਸਰਮਦ, ਜਦੋਂ ਦਾਰਾ ਸ਼ਿਕੋਹ ਨੂੰ ਮਰਵਾ ਦਿੱਤਾ ਔਰੰਗਜ਼ੇਬ ਨੇ, ਇੱਕ ਦਿਨ ਜਾਂਦਾ ਜਾਂਦਾ ਹਾਥੀ ਦੇ ਹੋਦੇ, ਉਹਨਾਂ ਸਮੇਂ ਇਹੀਆਂ ਸਵਾਰੀਆਂ ਹੁੰਦੀਆਂ ਸਨ, ਸਰਮਦ ਚੌਂਕ ਵਿੱਚ ਦਿੱਲੀ ਦੇ ਵਿੱਚ ਖੜਾ ਹੈ, ਮਸ ਸਰੀਰ ਤੇ ਬਸਤਰ ਕੋਈ ਨਹੀਂ, ਦਿਗੰਬਰ ਹੈ, ਬਿਰਤੀ ਆਨੰਦਾ ਸਾਗਰ ਵਾਹਿਗੁਰੂ ਉਹਦੇ ਵਿੱਚ ਅੱਠੇ ਪੈਰ ਲਿਵਲੀਨ ਹੈ। ਜਾਂਦਾ ਜਾਂਦਾ ਕੋਲ ਹਾਥੀ ਖੜਾ ਕੇ ਕਹਿਣ ਲੱਗਾ, ਫਕੀਰ ਸਾਈਂ ਤੁਸੀਂ ਤਾਂ ਕਹਿੰਦੇ ਸਰ ਦਾਰਾ ਸ਼ਿਕੋਹ ਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ, ਉਹ ਮਰਵਾ ਦਿੱਤਾ ਗਿਆ। ਮਸਤੀ ਵਿੱਚ ਕਹਿਣ ਲੱਗਾ, ਉਹਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਹੋਈ ਹੈ, ਤੂੰ ਤਾਂ ਪੰਗੀ ਹੈ, ਫਕੀਰ ਨੂੰ ਬੜੇ ਪਾਤਸ਼ਾਹ ਦੀ ਕੋਈ ਕਨੌੜ ਨਹੀਂ ਹੁੰਦੀ। ਕਹੇ ਤਾਂ ਔਰੰਗਜ਼ੇਬ ਨੇ ਹੁਕਮ ਕਰ ਦਿੱਤਾ ਆਪਣੇ ਪੁਲਿਸ ਨੈਲ ਨੂੰ ਵੀ ਇਸ ਨੂੰ ਗ੍ਰਿਫ਼ਤਾਰ ਕਰਕੇ ਸਰਮਦ ਨੂੰ ਇਹਦੇ ਹੱਥਾਂ ਨੂੰ ਹਥੌੜੀਆਂ ਪੈਰਾਂ ਨੂੰ ਬੇੜੀਆਂ ਮਾਰ ਦਿਓ, ਜੇਲ੍ਹ ਵਿੱਚ ਛੱਡ ਦਿਓ। ਇਸ ਨੂੰ ਖੁਰਾਕ ਕੀ ਮਿਲੇ, ਅੱਠ ਪੈਰ ਪਿੱਛੋਂ ਇੱਕ ਛਟਾਂਕ ਲੂਣ ਇੱਕ ਪਿਆਲਾ ਪਾਣੀ ਨਾ ਮਿਲੇ, 100 ਕਰੋੜਾ ਰੋਜ਼ ਦੀ ਪਿਛਤੇ ਲੱਗੇ। ਐਸਾ ਹੀ ਕੀਤਾ ਗਿਆ। ਖੈਰ ਇਉਂ ਉਸ ਸਰਮਦ ਦੇ ਪਾਸ ਬਾਦਸ਼ਾਹ ਰੂਮ ਨੂੰ ਕਿਸੇ ਨੇ ਕਿਹਾ, ਜੇ ਤੂੰ ਸਬਰ ਸ਼ੁਕਰ ਦੇ ਮੈਨੇ ਪੁੱਛਣਾ ਚਾਹੁੰਦਾ ਹੈ ਅਸਲੀ ਮੈਨੇ ਵੀ, ਤਾਂ ਸਰਮਦ ਦੇ ਪਾਸ ਪਹੁੰਚ। ਉਸਨੇ ਆਪਣਾ ਵਕੀਲ ਭੇਜਿਆ ਔਰੰਗਜ਼ੇਬ ਦੇ ਪਾਸ ਵੀ ਇਸਨੂੰ ਸਰਮਦ ਫਕੀਰ ਤੁਹਾਡੀ ਜੇਲ੍ਹ ਵਿੱਚ ਉਸਨੂੰ ਮਿਲਾ ਦਿਓ। ਔਰੰਗਜ਼ੇਬ ਨੇ ਦਰੋਗਾ ਜੇਲ੍ਹ ਨੂੰ ਕਹਿ ਦਿੱਤਾ। ਫਿਰ ਉਸਨੇ ਜਿੱਥੇ ਸਰਮਦ ਦੇ ਹੱਥਾਂ ਨੂੰ ਥੋੜੀਆਂ ਪੈਰਾਂ ਨੂੰ ਬੇੜੀਆਂ ਲੱਗੀਆਂ ਸੀਆਂ, ਉਸ ਰੂਮ ਬਾਦਸ਼ਾਹ ਦੇ ਵਕੀਲ ਨੂੰ ਪਹੁੰਚਾ ਦਿੱਤਾ। ਜਾ ਕੇ ਕਹਿਣ ਲੱਗਾ, ਫਕੀਰ ਸਾਈਂ ਮੈਨੂੰ ਬਾਦਸ਼ਾਹ ਰੂਮ ਨੇ ਸਬਰ ਸ਼ੁਕਰ ਦੇ ਮੈਂ ਨੇ ਪੁੱਛਣ ਵਾਸਤੇ ਭੇਜਿਆ, ਕਿਰਪਾ ਕਰਕੇ ਦੱਸੋ। ਕਹਿਣ ਲੱਗਾ, ਕੱਲ ਆ ਜਾਵੀ 11 ਵਜੇ, ਇੱਕ ਮਸ਼ਕ ਪਾਣੀ ਵੀ ਲੈ ਆਈ, 2.5 ਗਜ਼ ਕੋਰਾ ਕੱਪੜਾ ਲਿਆ। ਦੂਸਰੇ ਦਿਨ ਵਕੀਲ ਪਹੁੰਚ ਗਿਆ। ਸੋ ਕਹਿਣ ਲੱਗਾ, ਮੈਂ ਹਾਜ਼ਰ ਹੋ ਗਿਆ ਹਾਂ, ਮੇਰੇ ਸਰੀਰ ਤੇ ਬਸਤਰ ਕੋਈ ਨਹੀਂ ਸੀ, ਭੈਣ ਦਿਗੰਬਰ ਸੀ, ਮੇਰੇ ਉੱਪਰੇ ਮਸ਼ਕ ਪਾਣੀ ਦੀ ਡੋਲ ਦੇ, ਇਸ਼ਨਾਨ ਕਰ ਲਿਆ, ਕੋਰਾ ਕੱਪੜਾ ਲੱਕ ਤੇ ਬੰਨ ਲਿਆ। ਇਤਨੇ ਨੂੰ 100 ਕਰੋੜਾ ਪਿਛਤੇ ਲੱਗਦਾ ਸੀ, ਉਹ ਮਾਰਨ ਵਾਲੇ ਆਏ ਤੇ ਇਹਦੇ ਕੀ ਦਿਖਾਈ ਦੇ ਰਿਹਾ ਹੈ ਇਸਨੂੰ ਰੂਮ ਦੇ ਬਾਦਸ਼ਾਹ ਦੇ ਵਕੀਲ ਨੂੰ, ਆਸਮਾਨ ਦੇ ਵਿੱਚ ਬੇਅੰਤ ਸ਼ਕਤੀਆਂ ਹੱਥ ਬੰਨੀ ਖੜੀਆਂ ਹੋਈਆਂ ਹਨ, ਉਹ ਕਹਿੰਦੀਆਂ ਹੁਕਮ ਹੋਵੇ ਇਸ ਬਾਦਸ਼ਾਹ ਦੀ ਬਾਦਸ਼ਾਹੀ ਗਰਕ ਕਰਦੀ। ਦਿੱਲੀ ਲਾਹੌਰ ਦੀ ਟੱਕਰ ਤਾੜੀ ਵਜਾ ਦੀ ਹੱਥਾਂ ਤੇ ਰੱਖ ਕੇ, ਪਰ ਸਰਮਦ ਵੱਲੋਂ ਨਾਂ ਦਾ ਇਸ਼ਾਰਾ ਹੋ ਰਿਹਾ। ਇਤਨੇ ਨੂੰ ਸਟਾਂਕ ਲੂਣ ਪਿਆਲਾ ਪਾਣੀ ਦਾ ਆ ਗਿਆ, ਉਹ ਫੱਕ ਕੇ ਪਾਣੀ ਪੀ ਕੇ ਸ਼ੁਕਰ ਕੀਤਾ। ਪੁੱਛਣ ਲੱਗਾ ਵਕੀਲ, ਕਿਰਪਾ ਕਰੋ ਦੱਸੋ। ਕਹਿਣ ਲੱਗਾ, ਮੈਂ ਦੱਸ ਚੁੱਕਾ, ਪ੍ਰੈਕਟੀਕਲੀ ਦੱਸ ਚੁੱਕਾ। ਦੇਵ ਕਹਿਣ ਲੱਗਾ, ਇਤਨੀ ਸ਼ਕਤੀ ਰੱਖਦਾ ਅਗਰ ਚਾਹੇ ਦੀ ਬਾਦਸ਼ਾਹੀ ਦਰ ਕਰਨੇ, ਦਿੱਲੀ ਲਾਹੌਰ ਦੀ ਤਾੜੀ ਦੋਨਾਂ ਹੱਥਾਂ ਤੇ ਰੱਖ ਕੇ ਬਜਾ ਦਿਆਂ, ਪਰ ਰੰਚਕ ਮਾਤਰ ਨਹੀਂ ਚਾਹੁੰਦਾ, 100 ਕਰੋੜਾ ਰੋਜ਼ ਪਿਛਤੇ ਲੱਗਦਾ ਹੈ, ਬਰਦਾਸ਼ਤ ਕਰਦਾ। ਇਸਨੂੰ ਕਹਿੰਦੇ ਹਨ ਸਬਰ, ਹੁੰਦੀ ਤਾਕਤ ਨੂੰ ਗੁਪਤ ਰੱਖਣਾ, ਜ਼ਾਹਰ ਨਾ ਕਰਨਾ, ਬੇਅੰਤ ਤਕਲੀਫਾਂ ਆਉਣ ਦੇ ਬਾਵਜੂਦ ਵੀ ਸਵਾਇ ਵਾਹਿਗੁਰੂ ਦੀ ਮਰਜ਼ੀ ਤੋਂ। ਸੋ ਦੂਸਰੀ ਗੱਲ ਸ਼ੁਕਰ, ਜੋ ਕੁਛ ਮਿਲ ਜਾਏ, ਇੱਕ ਛਟਾਂਕ ਰੋਜ਼ ਦਾ ਲੂਣ ਇੱਕ ਪਿਆਲਾ ਪਾਣੀ ਦਾ ਮਿਲਦਾ, ਇਸ 'ਤੇ ਸ਼ੁਕਰ ਕਰਨਾ। ਆਪਣੇ ਬਾਦਸ਼ਾਹ ਨੂੰ ਕਹਿ ਦੀ ਜਾ ਕੇ ਇਹ ਦੋਵੇਂ ਗੱਲਾਂ ਧਾਰਨ ਕਰੇ ਤਾਂ ਰੱਬ ਦੀ ਬੰਦਗੀ ਕਬੂਲ ਕਰੇਗੀ। ਸੋ ਸਾਧ ਸਿੰਘ ਇੱਧਰ ਦੱਸਦੇ ਨੇ ਮੁਰਦੇ ਨੂੰ ਮਰੀਜ਼ ਨੂੰ ਮੁਰਦੇ ਵਾਂਗੂ ਹੋਣਾ ਪੈਂਦਾ ਹੈ, ਸਬਰ ਤੇ ਸ਼ੁਕਰ ਧਾਰਨ ਕਰਨਾ ਪੈਂਦਾ ਹੈ, ਸਬਰ ਸ਼ੁਕਰ ਸ਼ਹੀਦ ਪਰਮ ਪੌਖ ਹੋਣਾ। ਇਉਂ ਬਾਬਾ ਅਮਰਦਾਸ ਜੀ ਸੇਵਾ ਕਰਦੇ ਹਨ, ਨਿਰੰਤਰ ਗੁਰੂ ਸਰੂਪ ਦਾ ਧਿਆਨ ਹੈ, ਨਾਮ ਦਾ ਸਿਮਰਨ ਹੈ, ਕਿਸੇ ਨਾਲ ਬੋਲ ਨਹੀਂ, ਚਾਲ ਨਹੀਂ, ਗੱਲ ਨਹੀਂ, ਬਾਤ ਨਹੀਂ, ਇਕੱਠੇ ਪੈਰ ਸੇਵਾ ਜਾਂ ਭਜਨ ਦਾ ਧਨ ਇਕੱਠਾ ਕਰਨ ਵਾਸਤੇ ਕਮਰ ਕਸਾ ਕੀਤਾ ਹੋਇਆ ਹੈ। ਜਿਉਂ ਜਿਉਂ ਮਨ ਸ਼ੁੱਧ ਹੁੰਦਾ, ਇਕਾਗਰ ਹੁੰਦਾ, ਬਿਆਨ ਸ਼ਕਤੀਆਂ ਬਿਆਨ ਤਾਕਤਾਂ ਕੁਦਰਤ ਦੀ ਅੰਦਰ ਆਉਂਦੀਆਂ ਚਲੀਆਂ ਜਾਂਦੀਆਂ, ਕਿਉਂਕਿ ਜਿੰਨੀਆਂ ਸ਼ਕਤੀਆਂ ਅੱਜ ਤੁਸੀਂ ਅੱਜ ਤੱਕ ਦੇਖ ਰਹੇ ਸਤਿਪੁਰਸ਼ਾਂ ਦੇ ਵਿੱਚ ਮਨ ਦੀ ਸ਼ੁੱਧੀ ਔਰ ਇਕਾਗਰਤਾ ਦੀਆਂ। ਸੋ ਸੇਵਾ ਦੇ ਨਾਲ, ਨਿਸ਼ਕਾਮ ਸੇਵਾ ਦੇ ਨਾਲ ਮਨ ਸ਼ੁੱਧ ਹੁੰਦਾ, ਔਰ ਸਿਮਰਨ ਅਭਿਆਸ ਦੇ ਨਾਲ ਮਨ ਇਕਾਗਰ ਹੁੰਦਾ। ਸ਼ੁੱਧੀ ਔਰ ਇਕਾਗਰਤਾ ਦੇ ਵਿੱਚ ਦੋ ਤਾਕਤਾਂ ਆਉਂਦੀਆਂ ਹਨ ਕਿ ਪਹਿਲੀ ਸ਼ਕਤੀ ਤਾਂ ਹੈ ਪ੍ਰਭ ਕੇ ਸਿਮਰਨ ਦੇ ਸਿੱਧ ਲਾਉਣੇ, ਦੂਸਰੀ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਮੇਸ਼ਰ, ਉਸਦੀ ਸ਼ਕਤੀ ਈਸ਼ਵਰ ਇਹ ਵੀ ਪ੍ਰਾਪਤ ਹੁੰਦਾ। ਤਾਂ ਤੇ ਇਉਂ ਆਪ ਜੀ ਦਿਨ ਰਾਤ ਸੇਵਾ ਕਰਦੇ ਹਨ।
ਫੌਜਲ ਤਰ ਜਾਂਦਾ ਸਤਿਗੁਰ ਦੀ ਸੇਵਾ, ਫੌਜਲ ਤਰ ਜਾਂਦਾ ਸਤਿਗੁਰ ਦੀ ਸੇਵਾ ਕਰਕੇ,
ਸੇਵਾ ਵਿੱਚ ਤਤਪਰ ਰਹਿੰਦੇ ਹਨ। ਸਾਧ ਸਿੰਘ ਗੁਰੂ ਘਰ ਤੋਂ ਸਾਲ ਪਿੱਛੋਂ ਇੱਕ ਸਿਰੇ ਭਾਅ ਮਿਲਦਾ, ਉਹ ਸਿਰ ਤੇ ਕੱਸ ਕੇ ਰੱਸੀਆਂ ਨਾਲ ਬੰਨ ਲੈਂਦੇ ਹਨ। ਲੰਗਰ ਜੋ ਗੁਰੂ ਘਰ ਚੱਲਦਾ ਹੈ, ਭੋਜਨ ਉੱਥੋਂ ਛਕਦੇ ਹਨ। ਆਪ ਜੀ ਨੇ ਇਸੇ ਤਰ੍ਹਾਂ 11 ਸਾਲ ਮਤਵਾਸਤਰ ਸੇਵਾ ਕੀਤੀ, ਜਿਹਦੇ ਵਿੱਚ ਇੱਕ ਦਿਨ ਵੀ ਨਾਗਾ ਨਹੀਂ ਪਾਇਆ। ਸਾਧ ਸਿੰਘ ਦੀਵਾ ਧਰਨਾ ਉਖਾਉਂਦਾ ਰੋਜ਼ ਇੱਕ, ਪਰ ਐਡੀ ਦੂਰੋਂ ਗਰਮੀ ਸਰਦੀ ਕੁਛ ਵੀ ਹੈ, 11 ਸਾਲ ਰੋਜ਼ਾਨਾ ਜਾ ਕੇ 4 ਕੋਹ ਤੋਂ ਦਰਿਆ ਬਿਆਸ ਤੋਂ ਪਾਣੀ ਲਿਆਉਣਾ, ਔਰ ਵਕਤ ਸਿਰ ਪਹੁੰਚ ਕੇ ਉਸ ਜਲ ਦੇ ਨਾਲ ਗੁਰੂ ਦਾ ਇਸ਼ਨਾਨ ਕਰਵਾਉਣਾ। ਕਿਤਨੀ ਕਠਿਨ ਸੇਵਾ, ਇਸ ਤੋਂ ਇਲਾਵਾ ਹੋਰ ਸੇਵਾ, ਮਨ ਦੀ ਸ਼ੁੱਧੀ ਇਕਾਗਰਤਾ ਹੋਣੀ ਲਾਜ਼ਮੀ ਸੀ। ਇਸ ਤਰੀਕੇ ਸਿਰ ਜਨ ਸ਼ਕਤੀਆਂ ਪੈਦਾ ਹੁੰਦੀਆਂ ਚਲੀਆਂ, ਲੇਕਿਨ ਆਪ ਬਿਲਕੁਲ ਗੁਪਤ ਰੱਖਦੇ। ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਇੱਕ ਦਫ਼ਾ ਸਰਦੀ ਦਾ ਮੌਸਮ ਆ ਜਾਂਦਾ, ਕਈ ਦਿਨ ਦੀ ਝੜੀ ਲੱਗ ਜਾਂਦੀ ਹੈ। ਸਾਡੇ ਦੇਸ਼ ਦੇ ਵਿੱਚ ਜੇਕਰ ਸਰਦੀ ਦੇ ਮੌਸਮ ਵਿੱਚ ਝੜੀ ਲੱਗ ਜਾਵੇ, ਕਈ ਦਿਨ ਮਤਵਾਤਰ ਚੱਲਦੀ, ਥੱਕਾ ਵਗਦਾ ਹੈ, ਆਸਮਾਨ ਵਿੱਚ ਹਮੇਸ਼ਾ ਬੱਦਲ ਰਹਿੰਦੇ ਹਨ, ਮੀਂਹ ਪੈਂਦਾ ਰਹਿੰਦਾ ਹੈ, ਸਖ਼ਤ ਸਰਦੀ ਹੈ, ਪਰ ਆਪ ਆਪਣੇ ਨੇਮ ਦੇ ਮੁਤਾਬਕ ਰਾਤ ਦੇ ਪਹਿਰ ਸਵਾ ਪਹਿਰ ਰਾਤ ਗੁਜ਼ਰੀ ਤੋਂ ਬਾਅਦ, ਸਤਸੰਗ ਤੋਂ ਬਾਅਦ ਮੁੱਢ ਦੇ ਗਾਗਰ ਉਠਾ ਲੈਂਦੇ ਹਨ, ਉਸੇ ਤਰ੍ਹਾਂ ਜਲ ਲੈਣ ਵਾਸਤੇ ਚੱਲ ਪੈਂਦੇ ਹਨ। ਨਿਯਮ ਸਿੱਖ ਦੇ ਨਿਯਮ ਦੀ ਬਾਬਤ ਕਿਉਂ ਫਰਮਾਨ ਕੀਤਾ,
ਵਾਵਾ ਵਾਵਾ ਵੇ ਚੱਕੜ ਚਾਂਗੀ ਨੀ ਵਾਰੇ ਜਾਵੇ ਗੁਰਸਿੱਖ ਵੀ ਗੁਰਦੇ।
ਚਾਂਗੀਨੀ ਵਰਸੇ ਤੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰ ਪੈ ਜਾਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਉਂ ਧਰਤੀ ਸ਼ੋਭ ਕਰੇ ਜਲ ਵਰਸੇ ਤਿਉਂ ਸਿੱਖ ਗੁਰ ਮਿਲ ਵਿਗਸਾਈ ਸੇਵਕ ਕਹੋਏ ਸੇਵਕ ਵਰਤਾ ਕਰ ਕਰ ਬਿਨੋਂ ਬੁਲਾਈ ਨਾਨਕੀ ਬੇਨੰਤੀ ਹਰ ਪੈ ਗੁਰ ਮਿਲ ਗੁਰਸਿੱਖ ਪਾਈ ਨੇਮ ਨਿਯਮ ਦੇ ਵਿੱਚ ਬੜੀ ਤਾਕਤ ਹੈ ਸਾਧ ਸਿੰਘ ਆਪ ਜੀ ਨੇ ਬਿਲਾ ਨਾਗਾ 11 ਸਾਲ ਇਹ ਨਿਯਮ ਨਿਭਾਇਆ ਸਰਦੀ ਦਾ ਮੌਸਮ ਥੱਕਾ ਵਗਦਾ ਹੈ ਆਸਮਾਨ ਵਿੱਚ ਬਦਲਣ ਦੀ ਖੜਾ ਟੋਪ ਰਹਿੰਦੀ ਹੈ ਹੱਥ ਮਾਰੇ ਨਹੀਂ ਦਿੰਦਾ ਪਰ ਆਪ ਆਪਣੇ ਵੇਲੇ ਅਨੁਸਾਰ ਜ਼ਰੂਰ ਮੋਢੇ 'ਤੇ ਗਾਗਰ ਉਠਾ ਕੇ ਜਲ ਲੈਣ ਵਾਸਤੇ ਚੱਲ ਪਏ ਨੇ ਅੱਜ ਵੀ ਇਸੇ ਤਰ੍ਹਾਂ ਕੀਤਾ ਦੋ ਕੁ ਪੁੱਠ ਪਹਿਰੇ ਗੁਰੂ ਅਦਬ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਗਏ ਉਸ ਤੋਂ ਬਾਅਦ ਅਰਦਾਸ ਕੀਤੀ ਜੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਹਜ਼ੂਰ ਵੱਲ ਪਿੱਠ ਹੋ ਰਹੀ ਹੈ ਖਿਮਾ ਕਰਨਾ ਬੇਦਵੀ ਮਾਫ ਕਰਨਾ ਦਰਿਆ ਬਿਆਸ ਵੱਲ ਮੂੰਹ ਕੀਤਾ ਜਲਦੀ ਗਗਰ ਭਰਕੇ ਲਿਆਂਦੀ ਪਰ ਠੱਕਾ ਕਹਿੰਦਾ ਅੱਜ ਹੀ ਹਾਂ ਮੈਂ ਇੰਨੀ ਤੇਜ਼ ਹਵਾ ਚੱਲਦੀ ਹੈ ਗੜੇ ਵੀ ਪੈਂਦੇ ਨੇ ਕਿਤੇ ਕਿਤੇ ਔਰ ਆਸਮਾਨ ਵਿੱਚ ਇਤਨੀ ਬਦਲਣ ਦੀ ਖੜਾ ਟੋਪ ਹੈ ਕੁਛ ਵੀ ਨਜ਼ਰ ਨਹੀਂ ਆਉਂਦਾ ਕਿਤੇ ਬਿਜਲੀ ਲਸ਼ਕਦੀ ਤਾਂ ਕੁਛ ਦਿੰਦਾ ਹੈ ਇਉਂ ਆਪ ਜੀ ਇਸੇ ਤਰ੍ਹਾਂ ਚਲੇ ਆ ਰਹੇ ਹਨ ਜਲਦੀ ਗਗਰ ਸਿਰ ਤੇ ਲਈ ਸਾਧ ਸਿੰਘ ਗੁਰੂ ਕੇ ਮਹਿਲਾਂ ਦੇ ਨਜ਼ਦੀਕ ਜੁਲਾਹਿਆਂ ਦਾ ਘਰ ਸੀ ਕੱਪੜੇ ਹੋਣ ਵਾਸਤੇ ਬੁਣ ਵਾਸਤੇ ਚੁਗਲਾਂ ਪੱਟੀਆਂ ਸੀਆਂ ਕਿੱਲੀਆਂ ਗੱਡੀਆਂ ਸੀਆਂ ਪਾਣੀ ਗੋਡੇ ਗੋਡੇ ਫਿਰਦਾ ਹੈ ਆਪ ਜੀ ਦੀ ਠੋਕਰ ਇੱਕ ਕਿੱਲੀ ਨਾਲ ਲੱਗ ਜਾਂਦੀ ਹੈ ਗਿਰ ਜਾਂਦੇ ਹਨ ਖੜਾਕ ਹੋਇਆ ਅੰਦਰ ਛੋਟਾ ਜਿਹਾ ਘਰ ਸੀ ਜੁਲਾਹਿਆਂ ਦਾ ਚੌਂਦਾ ਸੀ ਕਈ ਦਿਨ ਦੀ ਚੜੀ ਲੱਗੀ ਸੀ ਕਦੇ ਮੰਜੀ ਉੱਧਰ ਖਿੱਚਦੇ ਸਨ ਕਦੇ ਉੱਧਰ ਖੜਾਕ ਹੋਣ 'ਤੇ ਜੁਲਾਹਾ ਕਹਿੰਦਾ ਖਬਨੀ ਚੋਰ ਹੈ ਜੁਲਾਹੀ ਕਹਿਣ ਲੱਗੀ ਚੋਰ ਨੇ ਇਹ ਵੇਲੇ ਕੀ ਲੈਣਾ ਹੈ ਮੀਂਹ ਵਿੱਚ ਇਹੋ ਜਿਹੇ ਮੌਸਮ ਵਿੱਚ ਇਹ ਤਾਂ ਅਮਰੂਨੀ ਥਾਵਾਂ ਹੈ ਗੁਣਮਾਂ ਦੇ ਘਰ ਦਿਨ ਰਾਤ ਕਮਾਉਂਦਾ ਹੈ ਸਾਧ ਸਿੰਘ ਇਸ ਮਾਰਗ 'ਤੇ ਚੱਲਣ ਵਾਲਿਆਂ ਨੂੰ ਲੋਕ ਬੋਲੀਆਂ ਵੀ ਮਾਰਦੇ ਹਨ ਲੇਕਿਨ ਉਹ ਇਹਨਾਂ ਦੀ ਪਰਵਾਹ ਕੋਈ ਨਹੀਂ ਕਰ ਫਿਰ ਇਹ ਆਵਾਜ਼ ਆਪ ਜੀ ਦੇ ਕੰਨ ਵਿੱਚ ਵੀ ਪੈ ਗਈ ਅਮਰੂਨੀ ਥਾਵਾਂ ਉਸ ਵਕਤ ਆਪਣੇ ਆਪ ਨੇ ਜਲਦੀ ਗਾਗਰ ਸੰਭਾਲੀ ਜਲ ਨਹੀਂ ਡੁੱਲਣ ਦਿੱਤਾ ਅਤੇ ਕਹਿਣ ਲੱਗਾ ਮਲੀਏ ਜਿਹਨੂੰ ਗੁਰੂ ਜਿਹਾ ਥਾਂ ਮਿਲ ਗਿਆ ਉਹ ਕਿਉਂ ਨਿਥਾਵਾਂ ਉਹਦਾ ਥਾਂ ਦੋਨੇ ਜਹਾਨੀ ਸੋ ਕਮਲਾ ਕਹਿੰਦੀ ਡੇਰ ਸੀ ਜਿਵੇਂ ਸਾਸਨ ਅਮਰ ਬਾਣ ਚੱਲਦਾ ਹੈ ਇਸੀ ਤਰ੍ਹਾਂ ਇਹੋ ਜਿਹਾ ਬਚਨ ਨਿਕਲਿਆ ਚੱਟੀ ਕਮਲੀ ਹੋ ਜਾਂਦੀ ਹੈ ਬਸਤਰ ਫੜ ਕੇ ਰੋਈਆਂ ਨੂੰ ਦੌੜ ਜਾਂਦੀ ਹੈ ਜੁਲਾਹੀ ਆਪ ਜੀ ਨੇ ਜਲ ਲਿਆਂਦਾ ਇਸ਼ਨਾਨ ਕਰਵਾਇਆ ਗੁਰੂ ਜੀ ਦਾ ਗੁਰੂ ਜੀ ਦਾ ਇਸ਼ਨਾਨ ਕਰਕੇ ਸੋਏ ਸਰੂਪ ਜੋ ਆਨੰਦ ਦਾ ਸਾਗਰ ਹੈ ਉਸਦੇ ਵੀ ਧਿਆਨ ਜਮਾ ਕੇ ਬੈਠ ਗਏ ਆਪ ਵੀ ਇਕਾਂਤ ਬੈਠ ਗਈ 11 ਸਾਲ ਆਪ ਲੰਮੇ ਪੈ ਕੇ ਸੁੱਤੇ ਨਹੀਂ ਸਿੱਧ ਹੋਏ ਇਸ ਉਮਰ ਦੇ ਵਿੱਚ ਸਾਸਨ ਕਿਤਨੀ ਖਾਣ ਸਯੋਂ ਭਾਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ 11 ਸਾਲ ਗੁਜ਼ਰ ਗਏ ਸੀ ਉਪਦੇਸ਼ ਤੋਂ ਬਾਅਦ ਇਹਨਾਂ ਨੂੰ ਇੱਕ ਦਿਨ ਵੀ ਨਹੀਂ ਸੀ ਬੁਲਾਇਆ ਪਰ ਇਹ ਜਾਣਦੇ ਸਨ ਗੁਰੂ ਅੰਤਰਯਾਮੀ ਹੈ ਗੁਰੂ ਸਰਬੱਗ ਹੈ ਗੁਰੂ ਸਮਰੱਥ ਹੈ ਗੁਰੂ ਦਾ ਬਿਰਦ ਇੱਕ ਤਿਲ ਨਹੀਂ ਭੰਨੇ ਕਾਲੇ ਇਉਂ ਇਸ ਵਿਸ਼ਵਾਸ ਨਾਲ ਪੂਰੀ ਸੇਵਾ ਕਰੀ ਜਾਂਦੇ ਸਨ ਸਾਸਨ ਸ਼ੱਕ ਵੀ ਕੀ ਹੈ ਈਸ਼ਵਰ ਦੀ ਉਪਾਸ਼ਨਾ ਨਾਲ ਗੁਰੂ ਦੀ ਉਪਾਸ਼ਨਾ ਜਲਦੀ ਫਲ ਪ੍ਰਦਾਤਾ ਹੈ ਸਯੋਂ ਕਰਕੇ ਅੱਜ ਦਿਨ ਚੜੇ ਗੁਰੂ ਜੀ ਸਮਾਧੀ ਤੋਂ ਉਥਾਨ ਹੋਏ ਇਤਨੀ ਕਠਿਨ ਸੇਵਾ ਇਤਨੀ ਕਠਿਨ ਕਾਲਣਾ ਇਸ ਬਿਰਧ ਅਵਸਥਾ ਦੇ ਵਿੱਚ ਦੇਖ ਕੇ ਆਪ ਜੀ ਦਾ ਚਿੱਤ ਬੜਾ ਦਰਵੀਭੂਤ ਹੋਇਆ ਚਾਹੁੰਦੇ ਨੇ ਅੱਜ ਇਸ ਨੂੰ ਕਿਰਪਾ ਕਰਕੇ ਜਿਸ ਵਾਸਤੇ ਸੇਵਾ ਕਰਦਾ ਹੈ ਆਤਮ ਥਨ ਕਰਕੇ ਉਹ ਸਾਰੀਆਂ ਸ਼ਕਤੀਆਂ ਗੁਰੂ ਨਾਨਕ ਦੇ ਘਰਦਿਆਂ ਦੇ ਕੇ ਮਾਲਾ ਮਾਲ ਕਰਦੀ ਹੈ ਹੁਕਮ ਕੀਤਾ ਅਮਰਦਾਸ ਨੂੰ ਇਸ਼ਨਾਨ ਕਰਵਾ ਕੇ ਸਣੇ ਕੇ ਸੀ ਨਵੀਨ ਵਸਤਰ ਪਹਿਨਾ ਕੇ ਹਾਜ਼ਰ ਕਰੋ ਇਸੀ ਤਰ੍ਹਾਂ ਕੀਤਾ ਗਿਆ ਸਣੇ ਕੇ ਸੀ ਇਸ਼ਨਾਨ ਕਰ ਨਵੀਨ ਵਸਤਰ ਪਹਿਨਾ ਦਿੱਤੇ ਹਜ਼ੂਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਣਾਂ ਵਿੱਚ ਹਾਜ਼ਰ ਕੀਤਾ ਆਪ ਜੀ ਨੇ ਨਮਸਕਾਰ ਕਰਕੇ ਗਲ ਵਿੱਚ ਪੱਲਾ ਪਾ ਕੇ ਸਾਹਮਣੇ ਖੜੇ ਹੋਏ ਹਨ, ਨੇਤਰਾਂ ਦੇ ਛੱਪੜ ਨੀਵੇਂ ਛਿੱਟੇ ਹੋਏ ਹਨ। ਗੁਰੂ ਅੰਗਦ ਦੇਵ ਮਹਾਰਾਜ ਅਤਿ ਸਨੇਹ ਨਾਲ ਦੇਖ ਰਹੇ ਹਨ, ਚਿਹਰੇ ਵੱਲ ਹੁਕਮ ਕਰਦੇ ਹਨ, ਪੁਰਖਾ ਤੈਂ ਸੇਵਾ ਕਰਕੇ ਮੈਨੂੰ ਅਤਿਅੰਤ ਪ੍ਰਸੰਨ ਕਰ ਲਿਆ, ਕੋਈ ਇਹੋ ਜਿਹੀ ਵਸਤੂ ਨਹੀਂ ਜਿਹੜੀ ਮੈਂ ਤੈਨੂੰ ਨਾ ਦੇ ਸਕਾਂ, ਮੈਂ ਤੇਰੇ 'ਤੇ ਬਹੁਤ ਪ੍ਰਸੰਨ ਹਾਂ। ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ ਸਾਰੀ ਪ੍ਰੋਪਰਟੀ ਹੈ, ਰੂਹਾਨੀ ਪ੍ਰੋਪਰਟੀ, ਬ੍ਰਹਮ ਗਿਆਨ ਦੇ ਭੰਡਾਰ, ਭਗਤੀ ਦੇ ਭੰਡਾਰ, ਰਿੱਧੀ ਸਿੱਧੀ ਨਿਧੀ ਦੇ ਭੰਡਾਰ, ਸਭ ਮੈਂ ਤੇਰੇ ਹਵਾਲੇ ਕਰਨਾ। ਆਸਮਾਨ ਵੱਲ ਤੱਕ ਜਰਾ ਬੇਅੰਤ ਸ਼ਕਤੀਆਂ ਹੱਥ ਬੰਨੀ ਖੜੀਆਂ ਹੋਈਆਂ, ਇਹ ਸਭ ਤੇਰੇ ਤਾਬੇ। ਪਰ ਸਾਧ ਸਿੰਘ ਨਿਰਿਛਤਾ ਕਹੀ ਜੀ, ਆਪ ਜੀ ਨੇ ਹੱਥ ਜੋੜ ਕੇ ਅਰਜ਼ ਕੀਤੀ, ਗਰੀਬ ਨਿਵਾਸ ਸੱਚੇ ਪਾਤਸ਼ਾਹ, ਇਹ ਵਿਭੂਤੀ ਹਜ਼ੂਰ ਨੂੰ ਹੀ ਸੁਸ਼ੋਭਿਤ ਹੋਵੇ, ਇਸ ਨਾਚੀਜ਼ ਨੂੰ ਤਾਂ ਆਪਣੇ ਚਰਣਾਂ ਦੀ ਸੇਵਾ ਬਖਸ਼ੋ। ਸੋ ਖੈਰ, ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਮੈਂ ਤੇਰੇ 'ਤੇ ਅਤਿਅੰਤ ਪ੍ਰਸੰਨ ਹਾਂ, ਉਸ ਮੌਕੇ ਕਿਰਪਾ ਦ੍ਰਿਸ਼ਟੀ ਕੀਤੀ, ਕਿਰਪਾ ਕਟਾਸ ਅਵਲੋਕਨ ਕੀਨੋ। ਸੋ ਕੀ ਹੋਇਆ, ਸੁਰਤ ਐਸੀ ਚੱਲੀ ਜਿਵੇਂ ਰੀਲ ਚੱਲਦੀ ਹੈ, ਬੇਅੰਤ ਸਾਸਨ ਜੋ ਕੁਛ ਬਾਹਰ ਹੈ ਸਰੀਰ ਦੇ ਅੰਦਰ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਸੁਰਤੀਆਂ ਚੱਲੀ ਜਿਵੇਂ ਰੀਲ ਚੱਲਦੀ ਹੈ, ਤਾਂ ਬ੍ਰਹਮੰਡਾਂ ਨੂੰ ਅੰਦਰ ਉਲੰਘਦੀ ਹੋਈ ਕਿਸੇ ਇਹੋ ਜਿਹੇ ਸਥਾਨ 'ਤੇ ਜਾ ਟਿੱਕੀ ਜਿਸ ਨੂੰ ਨਿਰਾਕਾਰ ਨਿਰਵਿਕਲਪ ਨੇ, ਵਾਹਿਗੁਰੂ ਦਾ ਸਰੂਪ ਹੈ ਇੱਕ ਰਸ। ਕਾਫੀ ਦੇਰ ਤੱਕ ਉਸੀ ਤਰ੍ਹਾਂ ਖੜੇ ਰਹੇ, ਜਿੱਥੇ ਨਾ ਦੁਨੀਆਂ ਹੈ, ਨਾ ਸੰਸਾਰ ਹੈ, ਨਾ ਸਰੀਰ। ਉਸ ਤੋਂ ਬਾਅਦ ਹੁਕਮ ਕੀਤਾ, ਪੁਰਖਾ ਮੈਂ ਤੈਨੂੰ ਗੁਰੂ ਨਾਨਕ ਜੀ ਦੀ ਗੱਦੀ ਦਾ ਤੀਸਰਾ ਜਾਨਸ਼ੀਨ ਥਾਪਦਾ ਸੰਸਾਰ ਦੇ ਉਧਾਰ ਵਾਸਤੇ, ਕਿਉਂਕਿ ਤੈਂ ਮੈਨੂੰ ਅਤਿਅੰਤ ਸੇਵਾ ਕਰਕੇ ਪ੍ਰਸੰਨ ਕਰ ਲਿਆ। ਸਾਸਨ ਉਸ ਮੌਕੇ ਜਦੋਂ ਇਹੋ ਜਿਹੀ ਦਿਸ਼ਾ ਕਰੀ, ਆਪ ਜੀ ਮਸਤੀ ਵਿੱਚ ਇਉਂ ਬੋਲ ਉੱਠੇ,
ਕੱਚੇ ਕੱਚ ਤੋਂ ਬਣ ਗਿਆ ਸੋਨਾ, ਗੁਰਾਂ ਦੇ ਮੈਂ ਚਰਨੀ ਲੱਗ, ਕੱਚੇ ਕੱਚ ਤੋਂ ਬਣ ਗਿਆ, ਗੁਰਾਂ ਦੇ ਮੈਂ ਚਰਨੀ ਲੱਗ, ਆ
ਸਿਰਫ ਕੰਚਨ ਫਿਆ ਸ਼ਬਦ ਗੁਰ ਸਭਨੇ ਸੁਣੇ ਲਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੇ ਪਹਾਣ ਮਾਨ ਕਰੇ ਕਹਿਓ ਗੁਰ ਗਿਆਨ ਵਿਚਾਰੇ
ਜਦੋਂ ਨਦਰ ਗੁਰਾਂ ਨੇ
ਤੀਸਰੇ ਜਾਨਸ਼ੀਨ ਹੋ ਗਏ। ਸੋ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਬਾਅਦ ਆਪ ਜੀ ਨੇ ਗੁਰੂ ਨਾਨਕ ਦੀ ਗੱਦੀ ਦੇ ਜਾਨਸ਼ੀਨ ਹੋ ਕੇ ਬਿਆਨ ਦੁਨੀਆਂ ਦਾ ਉਧਾਰ ਕੀਤਾ। ਹਲਕੇ 22 ਗੁਰਮੁਖ ਸਿੱਖਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਸ਼ਕਤੀਆਂ ਆਦਿ ਦੇ ਕੇ ਮੁਖਤਲਿਫ ਇਲਾਕਿਆਂ ਵਿੱਚ ਲੰਗਰ ਚਲਾਉਣ ਔਰ ਗੁਰਸਿੱਖੀ ਫੈਲਾਉਣ ਵਾਸਤੇ ਭੇਜੇ। ਸਵਾਈਓਂ ਇਹ ਸੇਵਾ ਦਾ ਫਲ ਗੁਰੂ ਘਰ ਦੇ ਵਿੱਚ ਪਹਿਲੇ ਸਮੇਂ ਨਾਲ ਸਾਧ ਸੰਗਤ ਤਪੱਸਿਆ ਔਰ ਪ੍ਰਾਣਾਯਾਮ ਜਿਹੜਾ ਮਾਰਗ ਸੀ। ਧਰੁਵ ਨੂੰ ਨਾਰਦ ਜੀ ਨੇ ਸਰੀਰ ਕਰਕੇ ਤਪੱਸਿਆ ਔਰ ਮਨ ਕਰਕੇ ਪ੍ਰਾਣਾਯਾਮ ਦਾ ਮਾਰਗ ਦੱਸਿਆ ਸੀ, ਜਿਸ ਕਰਕੇ ਉਸਨੂੰ ਪ੍ਰਭ ਦੀ ਪ੍ਰਾਪਤੀ ਹੋਈ। ਪਰ ਇਸ ਸਮੇਂ ਦੇ ਵਿੱਚ ਸੇਵਾ ਤਪੱਸਿਆ ਨਾਲ ਬਹੁਤ ਮਹਾਨ ਫਲ ਰੱਖਦੀ ਹੈ ਔਰ ਪ੍ਰਾਣਾਯਾਮ ਦੀ ਬਜਾਏ ਸਿਮਰਨ ਆਦਿ ਦੀਆਂ ਉਕਤੀਆਂ ਸਿਮਰਨ ਦਾ ਮਾਰਗ ਗੁਰੂ ਬਾਬੇ ਨੇ ਚਲਾਇਆ। ਪ੍ਰਾਣਾਯਾਮ ਦੇ ਨਾਲ ਦਸਵੇਂ ਦੁਆਰ ਵਿੱਚ ਪ੍ਰਾਣ ਸਥਿਤ ਹੁੰਦੇ ਸਨ, ਪਰ ਸਿਮਰਨ ਦੇ ਆਸਰੇ ਦਸਵੇਂ ਦੁਆਰ ਦੀ ਸੁਰਤ ਚੜ੍ਹਦੀ ਹੈ। ਸਵਈਓਂ ਮਨ ਦੀ ਸ਼ੁੱਧੀ ਸੇਵਾ ਕਰਕੇ ਔਰ ਸਿਮਰਨ ਕਰਕੇ ਮਨ ਦੀ ਇਕਾਗਰਤਾ ਜਦੋਂ ਹੋ ਜਾਂਦੀ ਹੈ, ਵਾਹਿਗੁਰੂ ਅੰਤਰਜਾਮੀ ਹਰਿਕ ਦੇ ਅੰਦਰ ਛੁਪਿਆ ਹੋਇਆ ਹੈ। ਜਿਵੇਂ ਹਰ ਦੁੱਧ ਦੇ ਵਿੱਚ ਕੀ ਹੈ, ਸਗਲ ਕਾਸ਼ਟ ਮੈਂ ਬੈਸੰਤਰ, ਸਗਲ ਦੁੱਧ ਮੈਂ ਕੀ ਆ, ਊਚ ਨੀਚ ਮੈਂ ਜੋਤ ਸਮਾਣੀ ਖਟਖਟ ਮਾਧੋ ਜੀ ਆ। ਹਰ ਇੱਕ ਲੱਕੜੀ ਵਿੱਚ ਅੱਗ ਹੁੰਦੀ ਹੈ, ਇੱਕ ਦੁੱਧ ਦੇ ਵਿੱਚ ਕੀ ਹੁੰਦਾ ਹੈ, ਪਰ ਉਹ ਯੁਗਤੀ ਨਾਲ ਪ੍ਰਾਪਤ ਹੁੰਦਾ ਹੈ। ਇਸੀ ਤਰ੍ਹਾਂ ਹਰ ਇੱਕ ਦੇ ਅੰਦਰ ਵਾਹਿਗੁਰੂ ਸਾਰੀਆਂ ਸ਼ਕਤੀਆਂ ਦਾ ਸੁਣ, ਸਾਰੀਆਂ ਸ਼ਕਤੀਆਂ ਦੀ ਸ਼ਕਤੀ ਹਰ ਇੱਕ ਦੇ ਅੰਦਰ ਛੁਪੀ ਹੋਈ ਹੈ। ਜਦੋਂ ਮਨ ਸ਼ੁੱਧ ਹੋ ਜਾਂਦਾ ਹੈ ਔਰ ਇਕਾਗਰ ਹੋ ਜਾਂਦਾ, ਉਸਦੀ ਪ੍ਰਾਪਤੀ ਇਉਂ ਹੋ ਜਾਂਦੀ ਹੈ ਜਿਵੇਂ ਦੁੱਧ ਨੂੰ ਯੁਗਤੀ ਨਾਲ ਰਿੜਕਿਆ ਉਹਦੇ ਵਿੱਚੋਂ ਮੱਖਣ ਨਿਕਲ ਆਉਂਦਾ। ਅਤੇ ਆਓ ਇਉਂ ਸੇਵਾ ਔਰ ਭਜਨ ਦੋ ਗੱਲਾਂ ਗੁਰੂ ਜੀ ਨੇ ਸਾਨੂੰ ਇਸ ਸਮੇਂ ਦੇ ਲੋਕਾਂ ਦੀ ਜਿਸਮਾਨੀ ਦਿਮਾਗੀ ਦਿਲੀ ਹਾਲਤ ਨੂੰ ਦੇਖ ਕੇ, ਉਮਰਾਂ ਨੂੰ ਦੇਖ ਕੇ ਇਹ ਰੱਖਿਆ, ਜਿਸ ਦੇ ਆਸਰੇ ਬੇਅੰਤ ਜੀਵਾਂ ਨਾਲ ਉਧਾਰ ਹੋ ਚੁੱਕਾ ਹੈ, ਹੋ ਰਿਹਾ ਤੇ ਹੋਵੇਗਾ, ਇਸ ਵਾਸਤੇ ਹੀ ਐਸਾ ਫਰਮਾਨ ਕੀਤਾ ਹੈ।
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਨ ਪਾਈ। ਨਾਮ ਜਪੀਏ ਤਾਂ ਦੂਰ ਹੁੰਦੇ, ਸੇਵਾ ਕਰਕੇ ਮਨ ਪਾਈ।
ਕਰਕੇ ਨਾਮ ਦਾ ਅੰਮ੍ਰਿਤ ਹਾਸਲ ਕਰਕੇ ਅਖੀਰ ਬ੍ਰਹਮ ਗਿਆਨ ਰੂਪੀ ਅੰਮ੍ਰਿਤ ਨੂੰ ਪਾ ਕੇ ਜਿਉਂਦਾ ਮੁਕਤ ਹੋ ਜਾਂਦਾ, ਅੰਮ੍ਰਿਤ ਹੋ ਜਾਂਦਾ ਹੈ। ਜਿਸ ਵਕਤ ਸਰੀਰ ਦੀ ਪ੍ਰਾਰਬਧ ਖਤਮ ਹੁੰਦੀ ਹੈ, ਸਰੀਰ ਨੂੰ ਛੱਡ ਕੇ ਸਦਾ ਵਾਸਤੇ ਵਾਹਿਗੁਰੂ ਵਿੱਚ ਹੀ ਰਹਿੰਦਾ ਹੈ, ਜਿਵੇਂ ਘੜਾ ਟੁੱਟੇ ਤੇ ਘੱਟ ਆਕਾਸ਼ ਮਹਾਂ ਆਕਾਸ਼ ਵਿੱਚ ਹੀ ਲੈ ਹੋ ਜਾਂਦਾ ਹੈ। ਵਾਹਿਗੁਰੂ ਸਾਰੇ ਪਰਿਪੂਰਨ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਿਵਨੰਦ ਸੰਤ ਸਰਵਤਰ ਮਨਾਨ ਅਗਨਾਸਨ ਜਗਦੀਸ਼ਰ ਹੈ। ਵਾਹਿਗੁਰੂ ਸਾਰੇ ਪਰਿਪੂਰਨ ਹੈ, ਜਿਤਨੇ ਸਰੀਰ ਉਹਦੇ ਅੰਦਰ, ਜਿਵੇਂ ਸਮੁੰਦਰ ਦੇ ਵਿੱਚ ਅਨੇਕਾਂ ਘੜੇ ਪਏ ਹੋਣ, ਉਹਦੇ ਅੰਦਰ ਬਾਹਰ ਪਾਣੀ ਹੀ ਪਾਣੀ ਹੁੰਦਾ, ਇਸੀ ਤਰ੍ਹਾਂ ਸਾਰੇ ਨੇ ਅੰਦਰ ਬਾਹਰ ਵਾਹਿਗੁਰੂ ਵਸਦਾ ਹੈ। ਪਰ ਜਦੋਂ ਸੇਵਾ ਭਗਤੀ ਕਰਕੇ ਗੁਰੂ ਸ਼ਰਨ ਵਿੱਚ ਆ ਕੇ ਉਸਨੂੰ ਪ੍ਰਾਪਤ ਕਰ ਲਈਦਾ ਹੈ, ਜੀਵਨ ਮੁਕਤ ਬਦੇ ਮੁਕਤ ਦੋਵੇਂ ਪ੍ਰਾਪਤ ਹੁੰਦੇ, ਜਨਮ ਸਫਲਾ ਹੋ ਜਾਂਦਾ ਹੈ। ਅਗਰ ਐਸਾ ਨਹੀਂ ਕੀਤਾ ਜਾਂਦਾ, ਗੁਰੂ ਸ਼ਰਨ ਵਿੱਚ ਨਹੀਂ ਆਉਂਦਾ, ਅੰਮ੍ਰਿਤ ਦੀ ਦਾਤ ਨਹੀਂ ਹਾਸਲ ਕਰਦਾ, ਤਾਂ ਅੰਮ੍ਰਿਤ ਕਿੱਥੇ ਹੋਣਾ ਹੈ, ਉਸਨੂੰ ਮਨੁੱਖਾਂ ਦੇ ਵੀ ਨਹੀਂ ਮਿਲਦੀ, ਅਨੇਕਾਂ ਨਿਸ਼ਚਿਤ ਜੋਨੀਆਂ ਵਿੱਚ ਫਿਰਨਾ ਪੈਂਦਾ ਹੈ। ਤਾਂ ਤੇ ਆਓ ਅੰਮ੍ਰਿਤ ਦੀ ਦਾਤ ਹਾਸਲ ਕਰਕੇ ਆਪਣੇ ਜਨਮ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੋ। ਮਾਨੁੱਖ ਦੇ ਮਸਾਂ ਹੱਥ ਆਇਆ, ਬਹੁਤ ਸਾਰੀ ਆਯੂ ਬਤੀਤ ਹੋ ਗਈ ਹੈ, ਥੋੜ੍ਹੀ ਜਿਹੀ ਰਹਿੰਦੀ ਹੈ, ਇਸਨੂੰ ਪ੍ਰਭੂ ਦੀ ਸ਼ਰਨ, ਗੁਰੂ ਦੀ ਸ਼ਰਨ ਗਿਰਾ ਕੇ ਸਫਲਾ ਕਰ ਲਓ। ਹੁਣ ਗੁਰੂ ਸਤੋਤ ਵਿੱਚ ਗੱਜ ਵੱਜ ਕੇ ਬੋਲੋ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਧਨ ਹੈ। Thank you. ਗੁਰੂ ਸ੍ਰੀ ਹਰਿ ਜੀ ਧੰਨ
ਸੁਖ ਵਾਹਿਗੁਰੂ ਅਰਦਾਸ ਕਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪੈਰਥਮ ਭਗਵਤੀ ਸਿਮਰਕਾਏ ਗੁਰੂ ਨਾਨਕ ਲਈ ਤਿਹਾਏ ਫਿਰੰਗ ਅਤੇ ਗੁਰੂ ਅਮਰਦਾਸ ਰਾਮਦਾਸ ਹੋਈ ਸਹਾਏ ਗੁਰੂ ਅਰਜਨ ਹਰਗੋਬਿੰਦ ਨੂੰ ਗੁਰੂ ਸਿਮਰੋ ਸ੍ਰੀ ਹਰਿ ਰਾਏ ਗੁਰੂ ਸ੍ਰੀ ਹਰਿਕ੍ਰਿਸ਼ਨ ਜੀ ਤਿਹਾਈਐ ਜਿਸ ਡਿਠੇ ਸਭ ਦੁਖ ਜਾਏ ਗੁਰ ਤੇਗ ਬਹਾਦਰ ਸਿਮਰੀਐ ਕਰ ਨੌਂ ਦਾਦਾ ਧਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ ਸਲੋਕ ਮਹੱਲਾ ਦੂਜਾ ਆਪੇ ਜਾਣਾ ਕਰੇ ਆਪ ਆਪੇ ਆਣਾ ਰਾਸ ਤਿਸੇ ਅੱਗੇ ਨਾਨਕਾ ਫਲੇ ਕੀ ਚੈ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਦਸੋਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਪਾਤਸ਼ਾਹ ਜਿਨ੍ਹਾਂ ਗੁਰਮੁਖਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਧਰਮ ਹੇਰ ਸੀਸ ਦਿੱਤੇ ਚਰਖੜੀਆਂ ਤੇ ਚੜੇ ਬੰਦ ਬੰਦ ਕਟਵਾਏ ਪਰ ਸਿੱਖੀ ਸਿਲਕ ਨਹੀਂ ਹਾਰਿਆ ਤਿਨਾ ਸਚਿਆਰਿਆਂ ਪਿਆਰਿਆਂ ਸਗੋਂ ਸਿਲਕਬਾਨ ਗੁਰਸਿੱਖਾਂ ਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਬਦਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਸਿੱਖੀ ਸਿਵਕੇ ਸਾਸਾ ਸੰਗ ਨਿਭਾਉਣਾ ਹੇ ਪ੍ਰਭੂ ਅੰਤਰਯਾਮੀ ਭਗਤ ਵਸ਼ਲ ਮਿਹਰਬਾਨ ਜੀਓ ਆਪ ਜੀ ਦੇ ਹਜ਼ੂਰ ਰਾਤਰੀ ਦੇ ਦੀਵਾਨ ਸਜਾਏ ਹਨ ਪਰਮ ਪਵਿੱਤਰ ਬਾਣੀ ਦੇ ਕੀਰਤਨ ਵਖਿਆਨ ਹੋਏ ਹਨ ਅੱਖਰ ਵਾਦ ਕਾਟ ਭੁੱਲ ਮਾਫ ਕਰਨਾ ਅੱਗੇ ਵਾਸਤੇ ਸ਼ੁੱਧ ਸਪਸ਼ਟ ਕੀਰਤਨ ਵਖਿਆਨ ਕਰਨ ਦਾ ਵੱਲ ਬਖਸ਼ਣਾ ਗਰੀਬ ਨਵਾਜ ਜੀਓ ਜੋ ਗੁਰਬਾਣੀ ਦੁਆਰਾ ਵਿਚਾਰਾਂ ਹੋਈਆਂ ਹਨ ਇਹਨਾਂ ਦਾ ਤਾਤਪਰਜ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ ਸੱਚੀ ਪਾਤਸ਼ਾਹ ਜੀਓ ਜੋ ਮਾਈ ਭਾਈ ਆਪ ਜੀ ਦੀ ਹਜ਼ੂਰੀ ਵਿੱਚ ਆਏ ਹਨ ਸਭ ਦੀ ਹਾਜ਼ਰੀ ਆਪਣੇ ਦਰ ਪ੍ਰਵਾਨ ਕਰੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਵਕੀਲੀ ਤੋਂ ਬਚਾ ਕੇ ਆਪਣੇ ਪਵਿੱਤਰ ਚਰਨ ਕਵਲਾਂ ਦੀ ਪ੍ਰੀਤ ਬਖਸ਼ੋ ਮਿਹਰਬਾਨ ਜੀਓ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਗੁਲਾਬ ਜੀ ਦੇ ਫਾਣੇ ਸਰਬੱਤ ਕਵ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸੋ ਕਾ ਦਲ ਗੁਰ ਸੋਰੀਆ ਐਨ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਤਨਾਸਰੀ ਮਹੱਲਾ ਚੌਥਾ ਸੇਵ ਸਿੱਖ ਪੂਜਨ ਸਭ ਆਵੈ ਸਭ ਗਾਵੈ ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿਨਕਾ ਅਰਥਾਏ ਪਾਵੈ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਸੇਵਕ ਸਿੱਖ ਪੂਜਨ ਸਭ ਆਵੈ ਸਭ ਗਾਵੈ ਹਰ ਉਤਮ ਬਾਣੀ ਗਾਵਿਆ ਸੁਣਿਆ ਤਿਨਕਾ ਅਰਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਬੋਲੋ ਭਾਈ ਹਰ ਕੀਰਤ ਹਰ ਭਵਜਨ ਤੀਰਥ ਹਰ ਦਿਨ ਹਰ ਦਰ ਤਿਨਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਲੋ ਜਾਨੀ ਰਹਾਓ ਆਪੇ ਗੁਰ ਚੇਲਾ ਆਪੇ ਹਰ ਪ੍ਰਭ ਚੋਜ ਬੁਢਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਓ ਆਰ ਪਾਨੀ ਆਪੇ ਗੁਰ ਚੇਲਾ ਆਪੇ ਹਰ ਪ੍ਰਭ ਚੋਜ ਬੁਢਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਓ ਹਰ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ